ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਆਤਮਾ ਤੇ ਪਰਮਾਤਮਾ ਦਾ ਪਰਸਪਰ ਸੰਬੰਧ। ਆਤਮ ਰਾਮ, ਰਾਮ ਆਤਮ, ਚੀਨਸ ਗੁਰ ਵਿਚਾਰਾ। ਆਤਮ ਰਾਮ, ਰਾਮ ਹੈ ਆਤਮ, ਹਰ ਪਾਈਏ ਸ਼ਬਦ ਵਿਚਾਰਾ ਹੈ। ਆਤਮ ਰਾਮ ਸੰਸਾਰਾ, ਸੱਚਾ ਖੇਲ ਤੁਮਾਰਾ। ਆਤਮਾ ਕੀ ਹੈ ਇਹ ਅਸੀਂ ਪਿੱਛੇ ਵੇਖ ਆਏ ਹਾਂ। ਇੱਥੇ ਅਸਾਂ ਆਤਮਾ ਤੇ ਪਰਮਾਤਮਾ ਦਾ ਪਰਸਪਰ ਸੰਬੰਧ ਜਾਂ ਤਵਲਕ ਦੇਖਣਾ ਹੈ। ਆਤਮਾ ਦੇ ਅੱਖਰੀ ਅਰਥ ਇਉਂ ਨਿਕਲਦੇ ਹਨ, ਐੜੇ ਨੂੰ ਕੰਨਾ ਪਲੱਸ ਤਮ, ਭਾਵ ਜਿਸ ਵਿਚ ਤਮ ਹਨੇਰਾ ਨਾ ਹੋਵੇ। ਇਸ ਕਰਕੇ ਆਤਮਾ ਪੂਰਨ ਪ੍ਰਗਾਸ ਜਾਂ ਜੋਤ ਦਾ ਵਾਚਕ ਹੈ, ਪਰ ਇਸ ਜੋਤ ਦਾ ਭਾਵ ਸੂਰਜ ਜਾਂ ਚੰਦਰਮਾ ਦੀ ਰੋਸ਼ਨੀ ਨਹੀਂ, ਕਿਉਂਕਿ ਵਾਹਿਗੁਰੂ ਜੀ ਜੋਤ ਸੂਖਮ ਹੈ ਤੇ ਸੂਰਜ ਚੰਦ ਦੀ ਰੋਸ਼ਨੀ ਇਸ ਜੋਤੀ ਦੇ ਮੁਕਾਬਲੇ ਵਿਚ ਇਤਨੀ ਠੁੱਲੀ ਹੈ ਜਿਕਣ ਰੇਤ ਦੇ ਮੁਕਾਬਲੇ ਵਿਚ ਪਹਾੜ ਠੁੱਲਾ ਹੈ। ਪਰ ਇਸ ਰੋਸ਼ਨੀ ਨੂੰ ਮੁੱਖ ਰੱਖ ਕੇ ਅਸੀਂ ਉਸ ਰੋਸ਼ਨੀ ਜੋਤੀ ਦਾ ਅਨੁਮਾਨ ਲਾ ਸਕਦੇ ਹਾਂ। ਜੀਕਣ ਇਕ ਗਜ ਨੂੰ ਲੈ ਕੇ ਮੀਲਾਂ ਦੇ ਮੀਲ ਮਿਲ ਲਈ ਦੇ ਹਨ। ਜੀਕਣ ਸੂਰਜ ਦੇ ਅਸਤ ਹੋਣ ਪਿੱਛੋਂ ਹਨੇਰਾ ਹੋ ਜਾਂਦਾ ਹੈ ਜਿਸ ਨੂੰ ਅਸੀਂ ਰਾਤ ਆਖਦੇ ਹਾਂ। ਜੀਕਣ ਨਾਮ ਉਹ ਸੂਰਜ ਹੈ ਜਿਸ ਦੀ ਸਦਾ ਸਹਿ ਰੋਸ਼ਨੀ ਆਤਮਾ ਖਵਾਉਂਦੀ ਹੈ ਤੇ ਜਿਸ ਦੇ ਡੁੱਬਣ ਉਪਰ ਮਾਇਆ ਰੂਪੀ ਧੁੰਦੂ ਕਰ ਪੈ ਜਾਂਦਾ ਹੈ। ਮਾਇਆ ਦਾ ਖੁੱਪ ਹਨੇਰ ਮੱਸਿਆ ਦੀ ਕਾਲੀ ਬੋਲੀ ਰਾਤ ਵਾਂਗ ਹੈ, ਕਿਉਂਕਿ ਮੱਸਿਆ ਨਾਮ ਰੂਪੀ ਚੰਦਰਮਾ ਦੇ ਅਨ ਉਲਟ ਹੈ ਤੇ ਜਿੱਦਾਂ ਚੰਦਰਮਾ ਇਕ ਇਕ ਕਲਾ ਵਧਦਾ ਹੈ ਉਦਾਂ ਹੀ ਨਾਮ ਦੀ ਰੋਸ਼ਨੀ ਹੌਲੀ ਹੌਲੀ ਅੰਦਰ ਫੈਲਦੀ ਹੈ ਤੇ ਅੰਤ ਨੂੰ ਪੂਰਨ ਪ੍ਰਗਾਸ ਪੁੰਨਿਆਂ ਵਾਲਾ ਹੋ ਜਾਂਦਾ ਹੈ। ਇਸ ਸੋਲਾਂ ਕਲਾ ਸੰਪੂਰਨ ਪ੍ਰਗਾਸ ਨੂੰ ਅਸੀਂ ਆਤਮਾ ਆਖਦੇ ਹਾਂ, ਪਰ ਇਹ ਗੱਲ ਚੇਤੇ ਰੱਖਣ ਵਾਲੀ ਹੈ ਜੋ ਦਾਤ ਦੀ ਅਕਾਲੀ ਖੋਜ ਇਸ ਪ੍ਰਗਾਸ ਨੂੰ ਆਪਣੇ ਆਪ ਨਹੀਂ ਪਹੁੰਚ ਸਕਦੀ। ਇਹ ਤਾਂ ਸਿਮਰਨ ਦੀ ਕਮਾਈ ਨਾਲ ਪਰਿਪੱਕ ਹੁੰਦੀ ਹੈ ਤੇ ਅੰਤ ਨੂੰ ਹੱਦਾਂ ਨੂੰ ਚੀਰ ਕੇ ਅਨਹਦ ਸਤ ਨਾਮ ਦੁਆਰਾ ਸਾਡੇ ਅੰਦਰ ਗੱਜਦੀ ਹੈ। ਥਰਕੰਬਣੀ ਵਾਈਬਰੇਸ਼ਨ ਇਸ ਦਾ ਮੂਲ ਹੈ। ਪਰ ਜੀਕਣ ਬਰਫ਼ ਵਿਚ ਨਾਲੇ ਸਰਦੀ ਨਾਲੇ ਸਫੈਦੀ ਹੈ, ਤੀਕਣ ਹੀ ਚੇਤਨਤਾ ਜਾਂ ਆਤਮ ਪ੍ਰਗਾਸ ਜਾਂ ਜੋਤ ਇਸੇ ਤਰਖਮਣੀ ਦੀ ਪਿਛਲਾ ਖੂਬੀ ਹੈ। ਦੋਵੇਂ ਭੈਣਾਂ ਗੰਗਾ ਜਮਨਾ ਵਾਂਗ ਇਕੱਠੀਆਂ ਹੀ ਮਾਨਸਰੋਵਰ ਤੋਂ ਨਿਕਲਦੀਆਂ ਹਨ ਤੇ ਅੰਤ ਨੂੰ ਇਕ ਹੋ ਕੇ ਸਾਗਰ ਵਿਚ ਜਾ ਪੈਂਦੀਆਂ ਹਨ। ਪਰ ਫਿਰ ਵੀ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਜੋ ਆਦ ਅਤੇ ਮੁੱਢ ਤਾਂ ਥਰਕੰਬਣੀ ਵਾਈਬਰੇਸ਼ਨ ਸ਼ਬਦ ਤੇ ਜੋਤ ਪ੍ਰਗਾਸ ਨਾਲ ਇਉਂ ਸੰਮਲਿਤ ਹੈ ਜਿਉਂ ਚੰਨ ਨਾਲ ਚਾਰਣੀ, ਚੰਦਰ ਨਾਲ ਸੁਗੰਧ, ਪੋਹ ਨਾਲ ਨਾਲੀ। ਇਸ ਮੋਢਲੀ ਬੇਨਤੀ ਮਗਰੋਂ ਆਓ ਅਸੀਂ ਆਤਮਾ ਤੇ ਪਰਮਾਤਮਾ ਦੀ ਏਕਤਾ ਤੇ ਅਨੇਕਤਾ ਨੂੰ ਵਿਚਾਰੀਏ। ਪਰਮਾਤਮਾ ਵਿਚੋਂ ਆਤਮਾ ਦੀਆਂ ਅਨੇਕ ਕਿਰਨਾਂ ਇਉਂ ਨਿਕਲਦੀਆਂ ਹਨ ਜੀਕਣ ਸੂਰਜ ਵਿਚੋਂ ਜੋਤੀ ਦੀਆਂ ਰਸ਼ਮਾਂ। ਸੂਰਜ ਇਕ ਹੈ, ਕਿਰਨਾਂ ਬੇਅੰਤ। ਫਿਰ ਪਰਮਾਤਮਾ ਵਿਚੋਂ ਆਤਮਾ ਦੀਆਂ ਕਿਰਨਾਂ ਇੰਜ ਨਿਕਲਦੀਆਂ ਹਨ ਜੀਕਣ ਮੇਘ ਵਿਚੋਂ ਨਿਕ ਬੂੰਦਾਂ। ਮੇਘ ਇਕ ਹੈ ਪਰ ਬੂੰਦਾਂ ਬੇਅੰਤ। ਜਾਂ ਇਉਂ ਆਖੋ ਕਿ ਜੇ ਪਰਮਾਤਮਾ ਸਮੂਹ ਸਮੁੰਦਰ ਹੈ ਤਾਂ ਆਤਮਾ ਭਾਫ ਦੀਆਂ ਉਹ ਬੂੰਦਾਂ ਹਨ ਜੋ ਅਨੇਕ ਹੋ ਕੇ ਬੱਦਲ ਬਣਦੀਆਂ ਹਨ। ਸਮੁੰਦਰ ਇਕ ਹੈ ਪਰ ਬੂੰਦਾਂ ਬੇਅੰਤ। ਇਸੇ ਤਰ੍ਹਾਂ ਇਕ ਪਰਮਾਤਮਾ ਵਿਚੋਂ ਅਣਗਿਣਤ ਬੇਅੰਤ ਬੇਅੰਦਾਜ਼ ਕਿਰਨਾਂ ਨਿਕਲਦੀਆਂ ਹਨ ਤੇ ਇਕ ਕਿਰਨ ਇਕ ਇਕ ਘੱਟ ਨੂੰ ਮੱਲ ਲੈਂਦੀ ਹੈ। ਇਨ੍ਹਾਂ ਕਿਰਨਾਂ ਦਾ ਆਦ ਅਤੇ ਅੰਤ ਪਰਬ੍ਰਹਮ ਰੂਪੀ ਸੂਰਜ ਹੈ। ਇੱਥੋਂ ਹੀ ਨਿਕਲਦੀਆਂ ਹਨ, ਇੱਥੇ ਹੀ ਉਨ੍ਹਾਂ ਆਸਮਾਣਾ ਹੈ। ਪਰ ਇਕ ਪਾਸੇ ਏਕਤਾ ਹੈ ਤੇ ਦੂਜੇ ਪਾਸੇ ਅਨੇਕਤਾ। ਜੇ ਅਸੀਂ ਵਾਹਿਗੁਰੂ ਜੀ ਨੂੰ ਕਿਸੇ ਦਰਿਆ ਦਾ ਇਕ ਬੰਨਾ ਆਖੀਏ ਤਾਂ ਦੂਜਾ ਬੰਨਾ ਅਨੇਕਤਾ ਦਾ ਹੈ ਤੇ ਵਿਚਕਾਰਲੇ ਦਰਿਆ ਨੂੰ ਮਾਇਆ ਆਖਾਂਗੇ। ਇੱਥੇ ਮਾਇਆ ਅੱਖਰ ਨੂੰ ਅਸੀਂ ਭੈੜੇ ਭਾਵ ਵਿਚ ਨਹੀਂ ਲੈ ਰਹੇ। ਮਾਇਆ ਉਹ ਜੁਗਤੀ ਹੈ ਜੋ ਏਕਤਾ ਨੂੰ ਅਨੇਕਤਾ ਵਿਚ ਖਿਡਾਉਂਦੀ ਹੈ। ਸੂਰਜ ਦੀ ਚਿੱਟੀ ਰੋਸ਼ਨੀ ਇਕ ਰੰਗੀ ਹੈ, ਪਰ ਜੇ ਉਸਦੇ ਅੱਗੇ ਤ੍ਰੈ ਕੋਣ ਸ਼ੀਸ਼ਾ ਰੱਖੀਏ ਤਾਂ ਇਹੋ ਚਿੱਟੀ ਰੋਸ਼ਨੀ ਸੱਤਾਂ ਰੰਗਾਂ ਵਿਚ ਬਦਲ ਜਾਂਦੀ ਹੈ। ਇਸ ਅਨੇਕਤਾ ਨੂੰ ਪ੍ਰਗਟ ਕਰਨ ਵਾਲਾ ਉਪਰੋਕਤ ਸ਼ੀਸ਼ਾ ਹੈ, ਇਉਂ ਹੀ ਮਾਇਆ ਹੈ। ਮਾਇਆ ਦਾ ਕੰਮ ਹੈ ਏਕਤਾ ਨੂੰ ਖੰਡਾਉਣਾ, ਅਨੇਕਤਾ ਵਿਚ ਬਦਲਣਾ। ਕੱਪੜੇ ਤੇ ਜਾਲ ਵਿਚ ਇਹੋ ਫਰਕ ਹੈ, ਕੱਪੜਾ ਇਕ ਚੀਜ਼ ਪਰ ਜਾਲ ਵਿਚ ਮੋਹਰੀਆਂ ਹੋਣ ਕਰਕੇ ਅੱਡ ਅੱਡ ਖੰਡਾਓ ਭਾਸਦਾ ਹੈ। ਇਸੇ ਤਰ੍ਹਾਂ ਮਾਇਆ ਅਨੇਕਤਾ ਵਿਚ ਮੋਹਰੀਆਂ ਪਾ ਕੇ ਉਸ ਨੂੰ ਭਿੰਨਤਾ ਵਿਚ ਬਦਲਦੀ ਹੈ। ਜਿਤਨੀਆਂ ਮੋਹਰੀਆਂ ਹਨ ਉਤਨੇ ਹੀ ਭੈਣੇ ਆਤਮਾ ਹਨ ਤੇ ਸਰਬ ਸੰਮਲਿਤ ਸੱਤਾ ਪਰਮਾਤਮਾ ਹੈ। ਇਸ ਪਰਮਾਤਮਾ ਵਿਚ ਬੇਅੰਤ ਆਤਮਾ ਇੰਜ ਪਏ ਹੋਏ ਹਨ ਜੀਕਣ ਇਕ ਅਨਾਰ ਦੇ ਦਾਣੇ ਭਿੰਨ ਭਿੰਨ ਹਨ ਪਰ ਮਿਲ ਕੇ ਇਕ ਅਨਾਰ ਬਣਦਾ ਹੈ। ਤੀਕਣ ਹੀ ਆਤਮਾ ਦੀਆਂ ਬੇਅੰਤ ਕਿਰਤਾਂ ਮਿਲ ਕੇ ਇਕ ਪਰਮਾਤਮਾ ਬਣਦਾ ਹੈ। ਜੀਕਣ ਇਕ ਅੰਜੀਨ ਵਿਚ ਬੀਜ ਹਨ, ਤੀਕਣ ਸਿੱਖ ਵਾਹਿਗੁਰੂ ਜੀ ਵਿਚ ਅਨੇਕਾਂ ਬ੍ਰਹਿਮੰਡ ਹਨ ਤੇ ਸਭੋ ਮਿਲ ਕੇ ਇਕੋ ਇਕ ਅੰਕਾਰ ਬਣਦੇ ਹਨ। ਵਾਹਿਗੁਰੂ ਜੀ ਜਦ ਇਕੰਕਾਰ ਹਨ ਤਾਂ ਸੂਰਜ ਵਾਂਗ ਹਨ, ਜਦ ਓਮਕਾਰ ਬਣ ਸਭ ਵਿਚ ਪਸਰ ਗਏ ਤਾਂ ਜੋਤ ਖਿੰਡਰ ਕੇ ਸੰਖਾਂ ਬੇਅੰਤ ਤਾਰਿਆਂ ਤਿੰਨ ਖਤਰਾਂ ਵਿਚ ਅੱਡ ਅੱਡ ਹੋ ਕੇ ਚਮਕਦੀ ਹੈ। ਜੇ ਕੋਈ ਪੁੱਛੇ ਜੋ ਕਿਤਨੀਆਂ ਅੱਡ ਅੱਡ ਰੋਸ਼ਨੀਆਂ ਹਨ ਤਾਂ ਉੱਤਰ ਇਹ ਹੈ ਜੋ ਸਿਰ ਦੇ ਵਾਲ ਤਾਂ ਫਿਰ ਗਿਣੇ ਜਾਂਦੇ ਹਨ, ਪਰ ਆਕਾਸ਼ ਗੰਗਾ ਮਿਲਕੀ ਵੇ ਦੇ ਤਾਰੇ ਕੌਣ ਗਿਣ ਸਕਦਾ ਹੈ। ਫਿਰ ਇਹ ਆਕਾਸ਼ ਗੰਗਾ ਸਾਡੇ ਬ੍ਰਹਿਮੰਡ ਵਿਚ ਹੈ ਤੇ ਇਸ ਦੇ ਪਿੱਛੇ ਇਕ ਹੋਰ ਬ੍ਰਹਿਮੰਡ ਹੈ, ਉਸ ਦੇ ਪਿੱਛੇ ਹੋਰ ਫਿਰ ਹੋਰ ਫਿਰ ਹੋਰ ਇਤਿਹਾਸ। ਧਰਤੀ ਹੋਰ ਪਰੇ ਹੋਰ ਹੋਰ ਇਸ ਖਿੰਡਰੀ ਹੋਈ ਬੇਅੰਤ ਰੋਸ਼ਨੀ ਦੀਆਂ ਕਣੀਆਂ ਨੂੰ ਕੌਣ ਉਂਗਲਾਂ ਉਪਰ ਗਿਣ ਸਕਦਾ ਹੈ? ਕਿ ਫਿਰ ਅਸੀਂ ਨਹੀਂ ਗਿਣ ਸਕਦੇ? ਕਿ ਅਸੀਂ ਫਿਰ ਸੂਰਜ ਨੂੰ ਆਪਣੇ ਅਸਲ ਰੂਪ ਵਿਚ ਨਹੀਂ ਵੇਖ ਸਕਦੇ? ਉੱਤਰ ਇਹ ਹੈ ਕਿ ਜਦ ਰਾਤ ਹੈ ਤਦ ਤਾਂ ਸੂਰਜ ਅਨੇਕਾਂ ਚੰਨਾਂ ਤਾਰਿਆਂ ਵਿਚ ਖਿੰਡ ਪੁੱਟ ਕੇ ਬੇਅੰਤ ਅਤੇ ਅਨੇਕਾਂ ਰੂਪਾਂ ਵਿਚ ਹੈ। ਜਦ ਅਸੀਂ ਸੱਚਮੁੱਚ ਇਸ ਨੂੰ ਪੂਰਨ ਤੌਰ ਤੇ ਨਹੀਂ ਗਿਣ ਮਿਣ ਸਕਦੇ, ਪਰ ਵੇਖੋ ਜਦ ਦਿਨ ਚੜਦਾ ਹੈ ਤਾਂ ਕੀ ਇਹ ਚਾਰਜ ਕਲਾ ਵਰਤਦੀ ਹੈ? ਸੂਰਜ ਇਕ ਗੋਲ ਟਿੱਕੀ ਬਣ ਕੇ ਸਾਡੀਆਂ ਅੱਖਾਂ ਅੱਗੇ ਆ ਜਾਂਦਾ ਹੈ। ਹੁਣ ਉਹ ਸੂਰਜ ਏਕ ਹੈ ਅਨੇਕ ਨਹੀਂ? ਇਕ ਕਿਸ ਵੇਲੇ ਹੈ? ਦਿਨ ਵੇਲੇ। ਅਨੇਕ ਕਿਸ ਵੇਲੇ ਸੀ? ਰਾਤ ਵੇਲੇ। ਇਸੇ ਤਰ੍ਹਾਂ ਜਦ ਮਾਇਆ ਦੀ ਕਾਲੀ ਬੋਲੀ ਰਾਤ ਹੈ ਤਾਂ ਇਕ ਪਰਮਾਤਮਾ ਅਨੇਕ ਆਤਮਾ ਬਣ ਕੇ ਘਟਾਂ ਘਟਾਂ ਵਿਚ ਭਿੰਨ ਭਿੰਨ ਹੋ ਕੇ ਸਮਾਇਆ ਹੈ ਜਿਸ ਨੂੰ ਅਸੀਂ ਨਹੀਂ ਗਿਣ ਸਕਦੇ। ਪਰ ਜਦ ਸਿਮਰਨ ਤੇ ਪਵਿੱਤਰਤਾ ਦੁਆਰਾ ਨਾਮ ਦਾ ਸੂਰਜ ਸਾਡੇ ਅੰਦਰ ਉਗਮਦਾ ਹੈ ਤਦ ਇਹ ਸੂਰਜ ਦਿਨ ਦੇ ਸੂਰਜ ਵਾਂਗ ਇਕ ਹੈ, ਇਕੋ ਇਕ, ਜਿਸ ਨੂੰ ਇਕ ਅੰਕਾਰ ਆਖਦੇ ਹਨ। ਬਸ ਉਹ ਇਕ ਅੰਕਾਰ ਮਾਇਆ ਵਿਚ ਖਿੰਡਰ ਕੇ ਅਨੇਕ ਆਤਮੇ ਬਣਾਉਂਦਾ ਹੈ ਤੇ ਫਿਰ ਇਹ ਆਤਮਾ ਜੀਵ ਬਣ ਕੇ ਅਨੇਕ ਬ੍ਰਹਿਮੰਡ ਕਰਦੇ ਹਨ। ਇਸ ਲਈ ਇਕ ਪਾਸੇ ਪਰਮਾਤਮਾ ਆਪਣੇ ਏਕੇ ਦੇ ਰੂਪ ਵਿਚ ਹੈ ਤੇ ਦੂਜੇ ਪਾਸੇ ਮਾਇਆ ਵਿਚ ਅਨੇਕਤਾ ਵਿਚ ਮੀਟਿਆ ਹੋਇਆ ਹੈ। ਉਸ ਪਾਲੇ ਪਾਸੇ ਕਾਲ ਹੈ, ਮਾਇਆ ਰੂਪੀ ਦਰਿਆ ਦੇ ਬੰਨੇ ਉਰਾਰ ਕਾਲ ਹੈ। ਜੀਕਣ ਦਿਨ ਅਤੇ ਰਾਤ ਦੋਵੇਂ ਅਟਲ ਹਨ, ਤੀਕਣ ਪਾਲ ਉਹਦੇ ਸਮੇਂ ਤੋੜੀ ਏਕ ਅੰਕਾਰ ਤੇ ਓਂਕਾਰ ਭਿੰਨ ਹਨ। ਇਧਰ ਏਕਤਾ ਹੈ, ਉਧਰ ਅਨੇਕਤਾ। ਇਧਰ ਇਕੋ ਇਕ ਸੂਰਜ ਰੂਪੀ ਵਾਹਿਗੁਰੂ ਹੈ, ਉਧਰ ਬੇਅੰਤ ਕਣੀਆਂ ਤਾਰੇ ਕਣਕੇ ਘਟਾ ਵਿਚ ਆਤਮਾ ਹੋ ਕੇ ਸਮਾਈਆਂ ਹਨ। ਇਕ ਪਰਮਾਤਮਾ ਵਿਚੋਂ ਅਨੇਕ ਆਤਮਾ ਕੀਕਣ ਬਣਦੇ ਹਨ? ਉੱਤਰ ਹੈ, ਜੀਕਣ ਇਕ ਸੂਰਜ ਵਿਚੋਂ ਅਨੇਕ ਕਿਰਨਾਂ ਨਿਕਲਦੀਆਂ ਹਨ, ਪਰ ਸ਼ਾਇਦ ਅਸੀਂ ਸੂਰਜ ਕਿਰਨਾਂ ਤੋਂ ਅਲੱਗ ਵੇਖੀਏ। ਇਸ ਲਈ ਆਓ ਇਕ ਹੋਰ ਉਦਾਹਰਣ ਰਾਹੀਂ ਇਸ ਗੁੱਝੇ ਭੇਦ ਨੂੰ ਖੋਲ ਕੇ ਵੇਖੀਏ। ਵੇਖੋ ਜਾਂ ਚੰਦਰਮਾ ਜਾਂ ਸੂਰਜ ਕਿਸੇ ਪਾਣੀ ਦੀ ਸਤਹ ਪਰ ਲਿਸ਼ਕਦਾ ਹੈ ਤਦ ਇਸ ਦਾ ਅਕਸ ਪ੍ਰਤੀਬਿੰਬ ਇਕ ਹੈ। ਜਦ ਉਸੇ ਝੀਲ ਵਿਚ ਲਹਿਰਾਂ ਆਉਂਦੀਆਂ ਹਨ ਤਦ ਇਤਨੇ ਅਕਸ ਭਾਸਦੇ ਹਨ ਜਿਤਨੇ ਲਹਿਰਾਂ ਦੇ ਰੁੱਖ ਜਾਂ ਮੂੰਹ ਹੋਣ, ਤੇ ਸਾਰੇ ਅਕਸ ਮਿਲ ਕੇ ਇਕ ਲਕੀਰ ਬਣ ਜਾਂਦੀ ਹੈ। ਹੋਰ ਲਓ ਇਕ ਵੱਡੇ ਸ਼ੀਸ਼ੇ ਵਿਚੋਂ ਆਪਣਾ ਮੂੰਹ ਵੇਖੋ ਤਾਂ ਪੂਰਾ ਕੱਦ ਬੁੱਤ ਦੇ ਬਰਾਬਰ ਨਜ਼ਰ ਆਵੇਗਾ। ਤੁਸੀਂ ਵੱਟਾਂ ਮਾਰ ਕੇ ਉਸ ਸ਼ੀਸ਼ੇ ਨੂੰ ਹਜ਼ਾਰਾਂ ਟੁੱਟਿਆਂ ਵਿਚ ਤੋੜ ਦਿਓ ਤਾਂ ਵੇਖੋ ਕੀ ਹੁੰਦਾ ਹੈ। ਤੁਸੀਂ ਵੇਖ ਕੇ ਹੈਰਾਨ ਹੋਵੋਗੇ ਜੋ ਇਕ ਮੂੰਹ ਦੀ ਬਜਾਏ ਹੁਣ ਇਤਨੇ ਮੂੰਹ ਨਜ਼ਰ ਆਉਂਦੇ ਹਨ ਜਿਤਨੇ ਸ਼ੀਸ਼ੇ ਦੇ ਟੁੱਟੇ ਹੋ ਗਏ ਹਨ। ਨਾਲੇ ਤੁਸੀਂ ਵੇਖੋਗੇ ਕਿ ਮੂੰਹਾਂ ਦੇ ਅਕਸ ਵੀ ਉਸੀ ਹਿਸਾਬ ਨਾਲ ਛੋਟੇ ਹੋ ਗਏ ਹਨ ਜਿਤਨਾ ਕੋਈ ਟੋਟਾ ਘਟ ਗਿਆ ਹੈ। ਫਿਰ ਜੇ ਕਿਸੇ ਸ਼ੂ ਮੰਤਰ ਨਾਲ ਸਾਰੇ ਟੋਟੇ ਜੋੜ ਲਓ ਤਾਂ ਫਿਰ ਇਕ ਸਮੁੱਚੇ ਸ਼ੀਸ਼ੇ ਵਿਚੋਂ ਇਕੋ ਇਕ ਅਕਸ ਨਜ਼ਰ ਆਵੇਗਾ, ਨਾਲੇ ਅਕਾਸ ਵੀ ਛੋਟਾ ਨਹੀਂ ਵੱਡਾ ਹੋ ਜਾਵੇਗਾ। ਇਸੇ ਤਰ੍ਹਾਂ ਇਕ ਵਾਹਿਗੁਰੂ ਜੀ ਦੀ ਜੋਤ ਅਨੇਕ ਘਟਾਂ ਵਿਚ ਜਾ ਕੇ ਅਨੇਕ ਆਤਮਾ ਬਣ ਗਈ। ਜਿਸ ਤਰ੍ਹਾਂ ਕਿਸੇ ਸ਼ੀਸ਼ ਮਹਿਲ ਵਿਚ ਹਜ਼ਾਰਾਂ ਸ਼ੀਸ਼ੇ ਹੋਣ ਤੇ ਵਿਚਕਾਰ ਇਕ ਮੋਮਬੱਤੀ ਲਿਆ ਕੇ ਰੱਖੀਏ ਤਾਂ ਇਕ ਮੋਮਬੱਤੀ ਦੇ ਹਜ਼ਾਰਾਂ ਅਕਸ ਨਜ਼ਰ ਆਉਣਗੇ। ਇਸੇ ਤਰ੍ਹਾਂ ਪਰਮਾਤਮਾ ਦੀ ਸੱਚੀ ਤੇ ਸੁੱਚੀ ਜੋਤ ਇਕ ਹੈ ਤੇ ਉਸਦੇ ਪ੍ਰਤੀਬਿੰਬ ਹਜ਼ਾਰਾਂ ਆਤਮਾ ਹਨ। ਜਦ ਕੋਈ ਪ੍ਰਾਣੀ ਇਸ ਸ਼ੀਸ਼ ਮਹਿਲ ਵਿਚ ਬਾਹਰੋਂ ਆਉਂਦਾ ਹੈ ਤਾਂ ਉਸ ਨੂੰ ਪਹਿਲਾਂ ਹਜ਼ਾਰਾਂ ਮੋਮਬੱਤੀਆਂ ਜਲਦੀਆਂ ਨਜ਼ਰ ਆਉਂਦੀਆਂ ਹਨ। ਫਿਰ ਜਦ ਉਹ ਮੂੰਹ ਮੋੜ ਕੇ ਵਿਚਕਾਰਲੀ ਮੋਮਬੱਤੀ ਵੱਲ ਵੇਖਦਾ ਹੈ ਤਾਂ ਅਨੇਕ ਨਹੀਂ ਸਗੋਂ ਇਕ ਬੱਤੀ ਹੀ ਨਜ਼ਰ ਆਉਂਦੀ ਹੈ। ਤੀਕਣ ਹੀ ਵਾਹਿਗੁਰੂ ਜੀ ਦੀ ਪਰਮਾਤਮ ਬੱਤੀ ਇਕ ਹੈ, ਪਰ ਹਰ ਇਕ ਹੈ ਘੱਟ ਵਿਚ ਇਹੋ ਭਿੰਨ ਭਿੰਨ ਹੋ ਕੇ ਬਦਲਦੀ ਹੈ। ਜੋ ਵਿਚਕਾਰਲੀ ਅਸਲੀ ਬੱਤੀ ਪਰਮਾਤਮਾ ਦੀ ਜੋਤ ਹੈ ਤਾਂ ਹਜ਼ਾਰਾਂ ਸ਼ੀਸ਼ਿਆਂ ਵਿਚ ਬਲਦੀਆਂ ਬੱਤੀਆਂ ਭਿੰਨ ਭਿੰਨ ਜੀਵ ਆਤਮਾ ਹਨ। ਇਹ ਸੰਬੰਧ ਆਤਮਾ ਤੇ ਪਰਮਾਤਮਾ ਵਿਚ ਹੈ ਕਿ ਆਤਮਾ ਅਨੇਕ ਸ਼ੀਸ਼ਿਆਂ ਵਿਚ ਅਨੇਕ ਅਕਸਾਂ ਵਾਂਗ ਹਨ ਤੇ ਪਰਮਾਤਮਾ ਇਕੋ ਇਕ ਅਸਲੀ ਜੋਤ ਹੈ ਜਿਸ ਦੇ ਪ੍ਰਤੀਬਿੰਬ ਇਤਨੇ ਹਨ ਜਿਤਨੇ ਅੱਡੇ ਅੱਡੇ ਮਾਇਆ ਦੇ ਟੋਟੇ ਹਨ। ਜੇ ਅਸੀਂ ਇਸ ਸ਼ੀਸ਼ ਮਹਿਲ ਦੇ ਮਿਸਾਲ ਨੂੰ ਚੇਤੇ ਰੱਖੀਏ ਸਾਨੂੰ ਪਰਮਾਤਮਾ ਦੀ ਏਕਤਾ ਦੇ ਜੀਵ ਆਤਮਾ ਦੀ ਅਨੇਕਤਾ ਕਦੀ ਵੀ ਨਹੀਂ ਭੁੱਲ ਸਕਦੀ। ਇਕ ਵਾਹਿਗੁਰੂ ਜੀ ਵਿਚੋਂ ਜੀਵ ਇੰਜ ਨਿਕਲਦੇ ਹਨ ਜੀਕਣ ਅੱਗ ਵਿਚੋਂ ਚੰਗਿਆੜੀਆਂ, ਆਬਸ਼ਾਰਾਂ ਵਿਚੋਂ ਪਾਣੀ ਦੀਆਂ ਬੂੰਦਾਂ, ਖਰਾਲ ਵਿਚੋਂ ਬਰਾਦਾਂ, ਪਿੰਜਣ ਵਾਲੇ ਰੂਹ ਦੇ ਘੋੜੇ ਇਤਿਆਦਿ। ਪਰ ਸ਼ੀਸ਼ ਮਹਿਲ ਵਾਲੀ ਮਿਸਾਲ ਇਕ ਖੂਬੀ ਇਹ ਹੈ ਜੋ ਇਸ ਵਿਚ ਆਤਮਾ ਦੀਆਂ ਜੋਤਾਂ ਆਪਣੇ ਪ੍ਰਕਾਸ਼ ਵਾਲੇ ਰੂਪ ਵਿਚ ਦਸਦੀਆਂ ਹਨ। ਹੁਣ ਇਕ ਗੱਲ ਹੋਰ ਵੇਖਣੀ ਹੈ ਕਿ ਭਿੰਨ ਭਿੰਨ ਦੀਆਂ ਜਨਤਾ ਵਿਚ ਆਤਮਾ ਦਾ ਪ੍ਰਕਾਸ਼ ਭਿੰਨ ਭਿੰਨ ਕਿਉਂ ਹੈ? ਇਸ ਦੇ ਉੱਤਰ ਲਈ ਉਹ ਸ਼ੀਸ਼ ਮਹਿਲ ਵਾਲੀ ਮਿਸਾਲ ਚੇਤੇ ਕਰੋ। ਜੇ ਅਸੀਂ ਕਿਸੇ ਨਿੱਕੇ ਜਿਹੇ ਸ਼ੀਸ਼ੇ ਦੇ ਮੂੰਹ ਤੇ ਅੱਧ ਪਚੱਦੀ ਕਾਖ ਮਲ ਦਈਏ ਤਾਂ ਵੇਖੋ ਆਕਾਸ਼ ਕਿਹਾ ਧੁੰਦਲਾ ਹੋ ਜਾਏਗਾ। ਫਿਰ ਜੇ ਕਿਸੇ ਸ਼ੀਸ਼ੇ ਨੂੰ ਰੇਤੇ ਨਾਲ ਰਗੜ ਕੇ ਉਸ ਦੀ ਚਮਕ ਨੂੰ ਮਾਰ ਛੱਡੀਏ ਤਾਂ ਵੇਖੋ ਉਸ ਵਿਚੋਂ ਮੂੰਹ ਨਜ਼ਰ ਨਹੀਂ ਆਵੇਗਾ। ਕਿਉਂ? ਇਸ ਲਈ ਕਿ ਹੁਣ ਉਹ ਸ਼ੀਸ਼ੇ ਉਪਰ ਮਲੀਨਤਾ ਜਾਂ ਮੋਤੀਆ ਬਿੰਦ ਵਾਂਗ ਪੜਦਾ ਆ ਗਿਆ ਹੈ, ਜਿਸ ਕਰਕੇ ਰੋਸ਼ਨੀ ਦੀਆਂ ਕਿਰਨਾਂ ਉਲਟ ਕੇ ਨਹੀਂ ਆ ਸਕਦੀਆਂ। ਬਸ ਇਹੋ ਹਾਲਤ ਭਿੰਨ ਭਿੰਨ ਜੀਵਾਂ ਉਪਰ ਆਈ ਹੋਈ ਹੈ, ਭਾਵ ਕਿਸੇ ਉਪਰ ਮਾਇਆ ਦਾ ਘਣਾ ਢਕਣਾ ਹੈ ਤੇ ਕਿਸੇ ਉਪਰ ਪਤਲਾ ਜਾਲਾ। ਪੱਥਰ ਜੂਨਾਂ ਵਿਚ ਮੋਤੀਆ ਬਿੰਦ ਪੂਰਨ ਹੈ, ਇਸੇ ਕਰਕੇ ਇਹ ਜੜ ਹਨ। ਚੇਤਨ ਨਹੀਂ, ਬੂਟਿਆਂ ਵਿਚ ਮੋਤੀਆ ਬਿੰਦ ਪੱਥਰਾਂ ਤੋਂ ਘੱਟ ਹੈ, ਇਸ ਕਰਕੇ ਉਗਦੇ ਹਨ, ਫੁੱਲਦੇ ਹਨ ਪਰ ਅਜੇ ਚੇਤਨ ਨਹੀਂ। ਪਸ਼ੂਆਂ ਵਿਚ ਜਾਲਾ ਹੈ ਪਰ ਬਹੁ ਧੁੰਦਲਾ ਨਹੀਂ, ਇਸ ਕਰਕੇ ਇਨ੍ਹਾਂ ਵਿਚ ਚੇਤਨਾ ਵੀ ਹੈ ਪਰ ਚੇਤਨਾ ਹੋ ਕੇ ਵੀ ਉਹ ਆਪਣੇ ਆਪ ਨੂੰ ਨਹੀਂ ਜਾਣਦੇ। ਫਿਰ ਮਨੁੱਖ ਜੂਨ ਵਿਚ ਜਾ ਕੇ ਧੁੰਦ ਹੋਰ ਘੱਟ ਜਾਂਦੀ ਹੈ, ਇਸ ਕਰਕੇ ਆਤਮਾ ਦੀ ਜੋਤ ਬਹੁ ਲਿਸ਼ਕਦੀ ਹੈ। ਇੱਥੇ ਆ ਕੇ ਆਪੇ ਦਾ ਪ੍ਰਭਾਵ ਪੈਂਦਾ ਹੈ ਤੇ ਮੈਂ ਤੂੰ ਉਪਜਦੀ ਹੈ। ਮਨੁੱਖਾ ਜਨਮ ਵਿਚ ਵੀ ਪੜਦਾ ਭਾਵੇਂ ਪਤਲਾ ਹੈ ਪਰ ਹੈ ਜ਼ਰੂਰ। ਜਦ ਪ੍ਰੇਮ ਅਤੇ ਸਿਮਰਨ ਨਾਲ ਮਨ ਦੀ ਆਰਸੀ ਨੂੰ ਚੰਗੀ ਤਰ੍ਹਾਂ ਘਸਾਇਆ ਜਾਵੇ ਤਾਂ ਇਹ ਆਰਸੀ ਚਮਕ ਪੈਂਦੀ ਹੈ ਤੇ ਫਿਰ ਪਰਮਾਤਮਾ ਦੀ ਜੋਤ ਦਾ ਅਕਸ ਪੂਰੀ ਤਰ੍ਹਾਂ ਅੰਦਰ ਪੈਂਦਾ ਹੈ। ਜੀਕਣ ਸਾਫ਼ ਸ਼ੀਸ਼ਿਆਂ ਵਿਚ ਪੈਂਦਾ ਸੀ ਤੇ ਕਾਲਿਆਂ ਵਿਚ ਨਹੀਂ। ਇਸ ਕਰਕੇ ਅਸੀਂ ਆਖ ਸਕਦੇ ਹਾਂ ਕਿ ਮਾਇਆ ਇਕ ਕਿਸਮ ਦੀ ਮੈਲ ਜਾਂ ਮੋਤੀਆ ਬਿੰਦ ਹੈ। ਜਿਤਨੀ ਇਹ ਉਪਰ ਆਉਂਦੀ ਹੈ ਉਤਨੀ ਹੀ ਚੇਤਨ ਤੱਕ ਘਟਦੀ ਹੈ ਤੇ ਚੜਤਾ ਵੱਧਦੀ ਹੈ। ਜਾਂ ਜੋ ਆਖੋ ਜੋ ਮਾਇਆ ਇਕ ਕਿਸਮ ਦਾ ਗ੍ਰਹਿਣ ਹੈ ਜੋ ਆਤਮਾ ਦੀ ਜੋਤ ਨੂੰ ਢਕਦਾ ਹੈ। ਭਗਤਾਂ ਵਿਚ ਵਾਹਿਗੁਰੂ ਜੀ ਜੋ 16 ਆਨੇ ਪੂਰਨ ਚਮਕਦੀ ਹੈ, ਹੋਰ ਮਨੁੱਖਾਂ ਵਿਚ 12 ਆਨੇ ਪਰ, ਬੂਟਿਆਂ ਵਿਚ 4 ਆਨੇ ਪਰ ਰੁਪਏ ਵਿਚੋਂ, ਪਰ ਪੱਥਰਾਂ ਵਿਚੋਂ ਵੀ ਇਹੋ ਜੋਤ ਹੈ ਭਾਵੇਂ ਉਥੇ 15 ਆਨੇ ਪਰ ਕਾਲਾ ਪੜਦਾ ਆ ਗਿਆ ਹੈ। ਇਸੇ ਕਰਕੇ ਆਖਦੇ ਹਨ ਜੋ ਪੱਥਰਾਂ ਵਿਚ ਵਾਹਿਗੁਰੂ ਜੀ ਅਜੇ ਸੁੱਤਾ ਹੈ, ਬਿਰਛਾਂ ਵਿਚ ਆ ਕੇ ਵਾਸੀਆਂ ਲੈਂਦਾ ਹੈ, ਪਸ਼ੂਆਂ ਵਿਚ ਅੱਖਾਂ ਖੋਲੀ ਬੈਠਾ ਹੈ ਪਰ ਅਜਾ ਮੰਜੀ ਉਪਰ ਹੀ ਹੈ, ਮਨੁੱਖ ਜੂਨੀ ਵਿਚ ਲਾਂਗ ਮਾਰ ਹੇਠਾਂ ਆ ਗਿਆ ਹੈ ਤੇ ਭਗਤਾਂ ਵਿਚ ਚੜ੍ਹਦੀ ਕਲਾ ਵਿਚ ਹੈ ਕਿਉਂਕਿ ਕੰਮਾਂ ਵਿਚ ਜੁਟਿਆ ਹੈ। ਪਰ ਭਾਵੇਂ ਅਸੀਂ ਕਿਸੇ ਤਰ੍ਹਾਂ ਸ੍ਰਿਸ਼ਟੀ ਨੂੰ ਵੇਖੀਏ, ਗੱਲ ਮੰਨਣੀ ਪਵੇਗੀ ਜੋ ਇਸ ਵਿਚ ਤਾਣੇ ਪੇਟੇ ਪਰਮਾਤਮਾ ਦੀ ਜੋਤ ਹੈ, ਜਿਸ ਉਪਰ ਕਿਧਰੇ ਪੜਦਾ ਹੈ, ਕਿਧਰੇ ਘੱਟ ਵੱਧ ਨੰਗੀ ਹੈ, ਕਿਧਰੇ ਕੋਈ ਕਣੀ ਵੀ ਆਤਮਾ ਦੀ ਜੋਤ ਬਿਨਾਂ ਨਹੀਂ। ਇਸੇ ਕਰਕੇ ਗੁਰੂ ਮਹਾਰਾਜ ਜੀ ਦਾ ਵਾਕ ਹੈ, ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ। ਭਾਵ ਸੰਸਾਰ ਨੂੰ ਜੜ ਮਾਦਾ ਮੈਟ ਰੱਖਣਾ ਭੁੱਲ ਇਹ ਹੈ ਤਾਂ ਚੇਤਨਾ ਆਤਮਾ ਹੈ। ਹਾਂ, ਕਿਧਰੇ ਕਿਧਰੇ ਜੜਤਾ ਦਾ ਮੋਟਾ ਜਾਂ ਪਤਲਾ ਪੜਦਾ ਆਇਆ ਹੈ, ਜਿਸ ਕਰਕੇ ਭਿੰਨਤਾ ਜਾਂ ਅੱਡੀਆਂ ਤੇ ਹੈ, ਨਹੀਂ ਤਾਂ ਕੋਈ ਵੀ ਕੋਨਾ ਜਾਂ ਨੁੱਕਰ ਜਿਹੀ ਨਹੀਂ ਜਿੱਥੇ ਵਾਹਿਗੁਰੂ ਜੀ ਆਪ ਨਾ ਹੋਣ। ਪਰ ਇਸ ਸਰਵੱਤਰ ਰਮਣ ਦਾ ਪਤਾ ਤਦ ਲੱਗਦਾ ਹੈ ਜਦ ਸ਼ਬਦੀ ਚੁਣਕਾਰ ਗੁਰਮੁਖ ਦੇ ਹਿਰਦੇ ਵਿਚੋਂ ਪ੍ਰਗਟ ਹੋ ਉੱਠਦੀ ਹੈ। ਪਹਿਲੋਂ ਮਨ ਉਹ ਸੁੱਤਾ ਸੀ, ਹੁਣ ਜਨਮ ਜਨਮਾਂਤਰਾਂ ਦਾ ਸੁੱਤਾ ਜਾਗ ਪਿਆ। ਕਦ? ਜਦ ਸ਼ਬਦ ਦੀ ਧੁਨੀ ਅਨੁਭਵ ਕੀਤੀ। ਪੂਰਵ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤੇ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਫਿਰ ਦੇਖਿਆ ਜੋ ਸਾਰੇ ਪਾਸੇ ਤਾਣੇ ਪੇਟੇ ਹੈ, ਸੰਸਾਰ ਰੂਪੀ ਸ਼ੀਸ਼ ਮਹਿਲ ਵਿਚ ਹਰ ਇਕ ਸ਼ੀਸ਼ੇ ਦੀ ਟੁਕੜੀ ਵਿਚ ਹੈ। ਦਿਸਦਾ ਇਸ ਕਰਕੇ ਨਹੀਂ ਸੀ ਕਿ ਮਾਇਆ ਨੇ ਆਰਸੀ ਦੀ ਇਕ ਟਿੱਕੀ ਨੂੰ ਮਿੱਟੀ ਮਲੀ ਹੋਈ ਸੀ ਜਾਂ ਘਿਓ ਨਾਲ ਲਿੱਬੀ ਹੋਈ ਸੀ। ਇਸ ਮਾਇਆ ਰੂਪੀ ਮੈਲ ਨੂੰ ਸਿਮਰਨ ਨਾਲ ਧੋਵੋ, ਇਸ ਘਿਓ ਨੂੰ ਗਿਆਨ ਦੀ ਪਟੋਲ ਨਾਲ ਸਾਫ਼ ਕਰੋ ਤਾਂ ਫਿਰ ਆਰਸੀ ਚਮਕੇਗੀ ਤੇ ਜੋਤੀ ਹੂਬ ਹੂ ਪਹਿਲੋਂ ਵਾਂਗ ਚਮਕੇਗੀ। ਭਗਤਾਂ ਦੇ ਮਨ ਦੀ ਆਰਸੀ ਲਸ਼ਕੀ ਹੋਈ ਹੁੰਦੀ ਹੈ, ਇਸ ਲਈ ਪ੍ਰਮਾਤਮਾ ਦਾ ਪੂਰਨ ਪ੍ਰਤੀਬਿੰਬ ਉਨ੍ਹਾਂ ਦੇ ਹਿਰਦੇ ਵਿਚ ਪੈਂਦਾ ਹੈ। ਹੋਰਾਂ ਵਿਚ ਧੁੰਦ ਹੋਣ ਕਰਕੇ ਜੜਦਾ ਹੈ, ਪਰ ਇਸ ਮੈਲ ਨੂੰ ਅਸੀਂ ਸਿਮਰਨ ਨਾਲ ਦੂਰ ਕਰ ਸਕਦੇ ਹਾਂ ਤੇ ਫਿਰ ਸਵੱਛ ਜੋਤੀ ਰੂਪ ਬਣ ਸਕਦੇ ਹਾਂ। ਸੂਖਮ ਨੇ ਸਥੂਲ ਰੂਪ ਕਿਸ ਤਰ੍ਹਾਂ ਧਾਰਿਆ, ਇਹ ਗੱਲ ਇਸ ਪ੍ਰਕਾਰ ਕੁਝ ਸਮਝ ਵਿਚ ਬੈਠ ਸਕਦੀ ਹੈ। ਊੜਾ, ਪਹਿਲਾਂ ਨਿਰੰਕਾਰੀ ਜੋਤ ਵਿਚ ਨੋਲ ਪਰਮਾਤਮ ਸੱਤਾ ਹੈ, ਇਸ ਕਰਕੇ ਬਿਆਨ ਕਰਨ ਲਈ ਇਸ ਨੂੰ ਪੂਰਨ ਪ੍ਰਕਾਸ਼ ਕਰਨ ਵਾਲਾ ਚਿੱਟਾ ਚੱਕਰ ਕਿਹਾ ਜਾ ਸਕਦਾ ਹੈ, ਜਿਸ ਵਿਚ ਪੂਰਨ ਏਕਤਾ ਹੈ, ਬੇਹੱਦ ਪ੍ਰਕਾਸ਼ ਚੱਕਰ। ਐੜਾ, ਇਸ ਦੇ ਪਿੱਛੋਂ ਏਕਤਾ ਨੇ ਦੂਈ ਵਿਚ ਖਿੰਡਣਾ ਹੈ, ਇਸ ਦਾ ਚਿੰਨ ਹੋਵੇਗਾ ਪ੍ਰਕਾਸ਼ ਚੱਕਰ ਵਿਚ ਮਾਇਆ ਦਾ ਇਕ ਗੋਲ ਬਿੰਦੀ। ਮਾਇਆ ਦੇ ਵਾਸਤਵ ਵਿਚ ਦੋ ਰੰਗ ਹਨ, ਇਕ ਦੇਸ਼ ਤੇ ਦੂਜਾ ਕਾਲ, ਇਸ ਲਈ ਮਾਇਆ ਨੂੰ ਬਰਾਬਰ ਇਕ ਦੀ ਥਾਂ ਦੋ ਬਿੰਦੀਆਂ ਨਾਲ ਦਰਸਾਉਣਾ ਠੀਕ ਹੋਵੇਗਾ। ਈੜੀ, ਅਜੇ ਤੋੜੀ ਮਾਇਆ ਸੂਖਮ ਓਕੰਕਾਰ ਰੂਪ ਵਿਚ ਹੈ, ਇਸ ਕਰਕੇ ਪੂਰਨ ਚੇਤਨ ਹੈ। ਇਸ ਵਿਚ ਜੜਤਾ ਰਣ ਨਾਲ ਹੌਲੀ ਹੌਲੀ ਮਾਦੀ ਦੁਨੀਆਂ ਬਣਦੀ ਹੈ। ਪਹਿਲਾਂ ਆਕਾਸ਼ ਆਵੇਗਾ ਜੋ ਨਾਮ ਤੋਂ ਘੱਟ ਸੂਖਮ ਪਰ ਤੇਜ ਲਾਈਟ ਤੋਂ ਠੁੱਲਾ ਹੈ, ਇਸ ਨੂੰ ਅਸੀਂ ਬੇਹੱਦ ਪ੍ਰਕਾਸ਼ ਵਿਚ ਦੇਸ਼ ਕਾਲ ਦੀਆਂ ਬਿੰਦੀਆਂ ਦੇ ਵਿਚਕਾਰ ਇਕ ਲਕੀਰ ਨਾਲ ਦਸਾਂਗੇ। ਸੱਸਾ ਆਕਾਸ਼ ਦੇ ਮਗਰੋਂ ਬਾਜੂ ਹੋਈ ਜੋ ਦੂਸਰਾ ਤੱਤ ਹੈ, ਇਸ ਕਰਕੇ ਇਸ ਨੂੰ ਦੋਲ ਕੀੜਾ ਨਾਲ ਜ਼ਾਹਰ ਕਰਾਂਗੇ। ਫਿਰ ਤੀਸਰਾ ਤੱਤ ਅਗਨੀ, ਚੌਥਾ ਤੱਤ ਜਲ ਤੇ ਪੰਜਵਾਂ ਤੱਤ ਧਰਤੀ। ਇਸ ਤਰ੍ਹਾਂ ਸੂਖਮਤਾ ਤੋਂ ਸਥੂਲ ਚੀਜ਼ਾਂ ਬਣੀਆਂ, ਪਤਲੀਆਂ ਤੋਂ ਮੋਟੀਆਂ, ਪਰ ਸਾਰੀ ਸੂਖਮ ਸੱਤਾ ਦੁੱਧ ਵਾਂਗ ਜੰਮ ਕੇ ਦਹੀਂ ਨਹੀਂ ਬਣ ਗਈ, ਸਗੋਂ ਫਿੱਟੇ ਹੋਏ ਦੁੱਧ ਵਾਂਗ ਕਿਧਰੇ ਕਿਧਰੇ ਫੁੱਟੀਆਂ ਬਣੀਆਂ ਤੇ ਕਿਧਰੇ ਸੂਖਮਤਾ ਉਸੇ ਤਰ੍ਹਾਂ ਰਹੀ। ਹੁਣ ਵੀ ਜੇ ਗੌਰ ਨਾਲ ਵੇਖੀਏ ਤਾਂ ਘੱਟ ਤੋਂ ਘੱਟ ਤਿੰਨ ਸਥਾਈ ਸੂਖਮਤਾ ਅਸਲ ਰੂਪ ਵਿਚ ਵਿਆਪਕ ਹੈ ਤੇ ਬਾਕੀ ਚੌਥਾ ਹਿੱਸਾ ਸਥੂਲਤਾ ਹੈ। ਫਿਰ ਉਪਰੋਕਤ ਪੰਜਾਂ ਤੱਤਾਂ ਦੇ ਮੇਲ ਜੋੜ ਨਾਲ ਵੱਖ ਵੱਖ ਜੀਏ ਜੰਤ ਬਣੇ, ਜਿੱਦਾਂ ਇਕ ਧਾਗੇ ਨਾਲ ਜਾਲ ਬੁਣਿਆ ਜਾਂਦਾ ਹੈ। ਇਨ੍ਹਾਂ ਵਿਚੋਂ ਹਰ ਇਕ ਮੋਰੀ ਵੱਖ ਵੱਖ ਜੀਵ ਆਤਮਾ ਹੈ ਤੇ ਸਾਰੀ ਹੀ ਸਮੁੱਚੀ ਜੋਤ ਜੋ ਸਭ ਵਿਚ ਇਕੋ ਹੈ ਪਰਮਾਤਮਾ ਹੈ। ਇਹ ਸਮੁੱਚੀ ਜੋਤ ਤਦ ਭਾਸਦੀ ਹੈ ਜਦ ਮਾਇਆ ਦਾ ਜਾਲ ਜਾਂ ਵਰਨ ਦੂਰ ਹੋ ਜਾਵੇ। ਇਹ ਜਾਲ ਨਾਮ ਨੂੰ ਅਨੁਭਵ ਰਿਲਾਈਜ਼ ਕਰਨ ਨਾਲ ਦੂਰ ਹੁੰਦਾ ਹੈ। ਹੁਣ ਪ੍ਰਸ਼ਨ ਉਠਦਾ ਹੈ, ਜੋ ਕਿ ਪਰਮਾਤਮਾ ਸਾਡੇ ਤੋਂ ਭਿੰਨ ਦੂਰ ਹੈ? ਕਿ ਉਹ ਇੰਜ ਪਰੇ ਹੈ ਜਿਕਣ ਸੂਰਜ ਸਾਡੇ ਕੋਲੋਂ ਪਰੇ ਹੈ? ਉੱਤਰ ਹੈ, ਜੋ ਸਾਡੇ ਸਰੀਰ ਦੀ ਬਣਾਵਟ ਡਾਢੀ ਜੀਵ ਹੈ, ਸਾਡਾ ਸਰੀਰ ਇੰਜ ਬਣਿਆ ਹੋਇਆ ਹੈ ਜਿਕਣ ਮਦਾਰੀ ਦੇ ਡੱਬੇ ਹੁੰਦੇ ਹਨ। ਨਿੱਕਾ ਵੱਡਾ, ਨਿੱਕਾ ਵੱਡੇ ਵਿਚ, ਵੱਡਾ ਉਸ ਤੋਂ ਵੱਡੇ ਵਿਚ, ਤੇ ਉਹ ਹੋਰ ਅੱਗੇ ਵੱਡੇ ਵਿਚ। ਜਿਸ ਤਰ੍ਹਾਂ ਤਸਵੀਰਾਂ ਖਿੱਚਣ ਵਾਲੇ ਕੈਮਰੇ ਦੀਆਂ ਟੰਗਾਂ ਹੁੰਦੀਆਂ ਹਨ, ਪਹਿਲਾਂ ਤਾਂ ਨਿੱਕੀਆਂ ਹੁੰਦੀਆਂ ਹਨ, ਫਿਰ ਖਿੱਚਣ ਪਰ ਇਸ ਵਿਚੋਂ ਤਿੰਨ ਭਾਗ ਨਿਕਲ ਆਉਂਦੇ ਹਨ। ਜਿਕਣ ਇਹ ਤਸਵੀਰ ਹੈ, ਊੜਾ ਪਰਮਾਤਮਾ, ਐੜਾ ਆਤਮਾ, ਈੜੀ ਜੀਪ ਆਤਮਾ। ਜਦ ਇਹ ਟੰਗ ਬੰਦ ਸੀ ਤਾਂ ਸੱਸਾ ਵਾਂਗ ਤਿੰਨੇ ਮਿਲ ਕੇ ਇਕ ਸਨ। ਖੋਲੋ ਤਾਂ ਵੱਡਾ ਟੋਟਾ ਊੜਾ ਹੈ, ਇਸ ਵਿਚੋਂ ਐੜਾ ਨਿਕਲੇਗਾ ਤੇ ਫਿਰ ਈੜੀ। ਹੁਣ ਇਸੇ ਤਰ੍ਹਾਂ ਸਾਡੇ ਆਤਮਾ ਦੀ ਧਰਵਿਧ ਬਣਤਰ ਹੈ। ਆਤਮਾ ਜਦ ਮਾਇਆ ਵਿਚ ਖਚਦ ਹੈ ਤਾਂ ਫੁਰਨੇ ਜੋੜਦਾ ਤੋੜਦਾ ਹੈ, ਸੰਕਲਪਾਂ ਵਿਕਲਮਾਂ ਵਿਚ ਹੈ। ਜਦ ਇਹ ਜੀਵ ਆਤਮਾ ਹੈ, ਇਸ ਹਾਲਤ ਲਈ ਆਵਾਗਮਨ ਹੈ, ਮਰਨ ਜੀਵਨ ਹੈ, ਆਉਣ ਜਾਣ ਹੈ, ਸਾਰਾ ਸੰਸਾਰ ਪਹਿਲਾਂ ਇਸ ਹਾਲਤ ਵਿਚ ਹੁੰਦਾ ਹੈ, ਇਹ ਅਗਿਆਨ ਅਵਸਥਾ ਹੈ। ਪਰ ਜਦ ਸਾਡਾ ਆਤਮਾ ਸ਼ੁੱਧ ਹੋ ਜਾਂਦਾ ਹੈ ਤੇ ਨਾਮ ਰੂਪੀ ਰੇਤ ਨਾਲ ਸਾਡੇ ਮਨ ਦਾ ਪਤੀਲਾ ਮਾਂਜਿਆ ਜਾਂਦਾ ਹੈ ਤਾਂ ਇਸ ਵਿਚੋਂ ਹਉਮੈ ਦੀ ਮੈਲ ਲਹਿ ਜਾਂਦੀ ਹੈ। ਹੁਣ ਇਹ ਜੀਵ ਆਤਮਾ ਨਹੀਂ ਰਹਿੰਦਾ, ਸਗੋਂ ਨਿਰੋਲ ਆਤਮਾ ਬਣ ਜਾਂਦਾ ਹੈ। ਇਸ ਹਾਲਤ ਵਿਚ ਨਾ ਇਹ ਮਰਦਾ ਹੈ, ਨਾ ਜੰਮਦਾ ਹੈ, ਨਾ ਬੁੱਢਾ ਹੈ, ਨਾ ਬਾਲਾ ਹੈ, ਨਾ ਵਧਦਾ ਹੈ, ਨਾ ਘਟਦਾ ਹੈ, ਨਾ ਸੌਂਦਾ ਹੈ, ਨਾ ਜਾਗਦਾ ਹੈ, ਕਿਉਂਕਿ ਇਹ ਸਦਾ ਸਥਿਰਾ ਆਪਣੀ ਸੈਭੰ ਸੱਤਾ ਵਿਚ ਸਾਵਧਾਨ ਹੈ। ਇੱਥੇ ਪਹੁੰਚ ਕੇ ਪ੍ਰਾਣੀ ਦੀ ਜੀਵਮਈ ਅਨੇਕਤਾ ਟੁੱਟ ਕੇ ਇਕ ਅੰਕਾਰ ਵਾਲੀ ਏਕਤਾ ਰਹਿ ਜਾਂਦੀ ਹੈ। ਇਹ ਵਸਤਾ ਐੜਾ ਵਾਲੀ ਹੈ। ਹੁਣ ਜਰਾ ਹੋਰ ਵਧੇਰੇ ਉਪਰ ਜਾਓ। ਅਸੀਂ ਵੇਖ ਆਏ ਹਾਂ ਜੋ ਸਾਡੇ ਆਤਮਾ ਤਾਂ ਇੰਜ ਭਿੰਨ ਭਿੰਨ ਹਨ ਜੀਕਣ ਸੂਰਜ ਦੀਆਂ ਕਿਰਨਾਂ ਭਿੰਨ ਭਿੰਨ ਹਨ, ਪਰ ਸਭੇ ਕਿਰਨਾਂ ਮਿਲ ਕੇ ਸੂਰਜ ਵਿਚ ਆ ਜਾਂਦੀਆਂ ਹਨ। ਇਸੇ ਤਰ੍ਹਾਂ ਸਾਰੇ ਆਤਮਾ ਮਿਲ ਕੇ ਇਕ ਪਰਿਪੂਰਨ ਸੱਤਾ ਵਿਚ ਆ ਜਾਂਦੇ ਹਨ, ਜਿਸ ਨੂੰ ਪਰਮਾਤਮਾ ਆਖਦੇ ਹਨ। ਆਤਮਾ ਵਿਚ ਅਨੇਕਤਾ ਸੀ, ਪਰਮਾਤਮਾ ਵਿਚ ਏਕਤਾ ਹੈ। ਏਕਤਾ ਨਹੀਂ ਇੱਥੇ ਆ ਕੇ ਇਕ ਲਫ਼ਜ਼ ਪਿੱਛੇ ਰਹਿ ਜਾਂਦਾ ਹੈ ਤੇ ਨੇਤ ਨੇਤ ਭਾਵ ਨਿਰੰਕਾਰ ਹੀ ਰਹਿ ਜਾਂਦਾ ਹੈ, ਜਿਸ ਦਾ ਆਕਾਰ ਕੋਈ ਨਹੀਂ। ਇਹ ਅਵਸਥਾ ਅਤਿ ਉੱਤਮ ਸਰਵ ਵਿਆਪਕ ਸੈਭੰ ਹੈ ਤੇ ਇਸ ਨੂੰ ਊੜਾ ਜਾਂ ਪਰਮਾਤਮਾ ਅਵਸਥਾ ਆਖਦੇ ਹਨ। ਹੁਣ ਚੇਤੇ ਰੱਖਣ ਵਾਲੀ ਗੱਲ ਇਹ ਹੈ, ਜੋ ਇਹ ਤਿੰਨ ਭਾਗ ਊੜਾ, ਐੜਾ ਤੇ ਈੜੀ ਸਾਡੇ ਕੋਲੋਂ ਭਿੰਨ ਨਹੀਂ, ਸਾਡੇ ਅੰਦਰ ਹੀ ਹਨ। ਜਿਕਣ ਕੈਮਰੇ ਦੀ ਟੰਗ ਸਾਡੇ ਮਨ ਦੇ ਕੇਂਦਰ ਵਿਚ ਛੁਪੀ ਹੋਈ ਹੋਵੇ ਤੇ ਖੁੱਲੀ ਹੋਈ ਹੋਵੇ, ਇਸ ਖੁੱਲੀ ਹੋਈ ਟੰਗ ਦਾ ਜੀਵ ਅੰਗ ਈੜੀ ਤਾਂ ਸਭ ਦੇ ਹੱਥ ਵਿਚ ਹੈ, ਪਰ ਊੜਾ ਤੇ ਐੜਾ ਸਿਰੇ ਅਗਿਆਨ ਕਰਕੇ ਨਹੀਂ ਦਸਦੇ। ਜਦ ਗਿਆਨ ਦੁਆਰਾ ਆਤਮਾ ਐੜਾ ਦੀ ਲਚਕ ਆਉਂਦੀ ਹੈ ਤਾਂ ਭਿੰਨਤਾ ਦੂਰ ਹੋ ਜਾਂਦੀ ਹੈ। ਤਦ ਪ੍ਰਾਣੀ ਆਪਣੇ ਆਪ ਨੂੰ ਅਟਲ ਅਮਰ ਵਿਚਕਾਰਲੇ ਐੜਾ ਖਾਨੇ ਵਾਲੇ ਵਿਚ ਵੇਖਦਾ ਹੈ। ਜਦ ਫਿਰ ਇਥੋਂ ਨਾਮ ਦੇ ਖੰਭਾਂ ਉਪਰ ਹੋਰ ਅੰਦਰ ਉਡਾਰੀ ਮਾਰਦਾ ਹੈ ਤਾਂ ਊੜਾ ਵਾਲੇ ਹਿੱਸੇ ਵਿਚ ਆਉਂਦਾ ਹੈ, ਜਿੱਥੇ ਆ ਕੇ ਆਪਣੇ ਆਪ ਨੂੰ ਨਿਰੰਕਾਰ ਕਰਤਾ ਪੁਰਖ ਜਾਣਦਾ ਹੋਇਆ ਮਾਇਆ ਨੂੰ ਆਪਣੇ ਵਿਚ ਲੀਨ ਕਰਕੇ ਮਹਾਂਕਾਲ ਜੀਵ ਆਤਮਾ, ਆਤਮਾ ਦੇ ਪਰਮਾਤਮਾ ਸਾਡੇ ਹੀ ਅੰਦਰ ਪਰਹੰਦਨ ਜੀਕਣ ਖੁੱਲੀ ਹੋਈ ਦੂਰਬੀਨ ਟੈਲੀਸਕੋਪ ਹੁੰਦੀ ਹੈ। ਪਰ ਜਿਉਂ ਜਿਉਂ ਗਿਆਨ ਦੁਆਰਾ ਇਸ ਦੂਰਬੀਨ ਦੇ ਤਿੰਨੇ ਭਾਗ ਠੱਪੀਏ, ਭਾਵ ਈੜੀ ਨੂੰ ਐੜਾ ਵਿਚ ਪਾਈਏ ਤੇ ਸਭ ਨੂੰ ਐੜਾ ਪਰਮਾਤਮਾ ਵਿਚ ਤਾਂ ਇਕੋ ਇਕ ਨਿਰੰਕਾਰ ਹੀ ਰਹਿ ਜਾਂਦਾ ਹੈ। ਇਸ ਕਰਕੇ ਮਨ ਦੀ ਬਨਾਵਟ ਕਿਸ ਵਾਂਗ ਹੈ? ਖੁੱਲੀ ਹੋਈ ਦੂਰਬੀਨ ਵਾਂਗ। ਪਹਿਲਾਂ ਸੂਲ ਮਨ ਹੈ, ਇਸ ਅੰਦਰ ਸੂਖਮ ਜੀਵ ਆਤਮਾ, ਇਸ ਦੇ ਧੁਰ ਅੰਦਰ ਨਿਰੋਲ ਆਤਮਾ ਤੇ ਪਰਾਂ ਤੋਂ ਪਰੇ ਅੰਦਰ ਤੋਂ ਅੰਦਰ ਹੈ ਪਰਮਾਤਮਾ। ਕਾਲ ਬਾਰ ਬਾਰ ਹੈ, ਕਿੱਥੋਂ ਤੋੜੀ? ਜਿੱਥੋਂ ਤੋੜੀ ਜੀਵ ਆਤਮਾ ਈੜੀ ਹੈ। ਅਕਾਲ ਦਾ ਦੇਸ਼ ਕਿੱਥੋਂ ਸ਼ੁਰੂ ਹੁੰਦਾ ਹੈ? ਜਿੱਥੇ ਆਤਮਾ ਐੜਾ ਹੈ। ਨਿਰੰਕਾਰ ਦਾ ਦੇਸ਼ ਕਿੱਥੋਂ ਸ਼ੁਰੂ ਹੁੰਦਾ ਹੈ? ਜਿੱਥੇ ਆਤਮਾ ਵੀ ਆਪਣੇ ਅੱਡੇ ਰੂਪ ਨੂੰ ਛੱਡ ਇਕੋ ਇਕ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ, ਭਾਵ ਊੜਾ ਵਿਚ। ਪਰ ਕੀ ਐੜਾ ਤੇ ਈਣੀ ਭਾਵ ਜੀਵ ਤੇ ਆਤਮਾ ਪਰਮਾਤਮਾ ਕੋਲੋਂ ਭਿੰਨ ਹਨ? ਨਹੀਂ, ਉਹ ਊੜਾ ਪਰਮਾਤਮਾ ਵਿਚੋਂ ਹੀ ਨਿਕਲੇ ਹਨ ਤੇ ਫਿਰ ਉਸ ਵਿਚ ਇੰਜ ਸਮਾ ਜਾਂਦੇ ਹਨ ਜਿਕਣ ਠੱਪੀ ਹੋਈ ਦੂਰਬੀਨ ਤਿੰਨੇ ਭਾਗ ਸਮਾ ਕੇ ਸੱਸਾ ਬਣ ਜਾਂਦੇ ਹਨ। ਇਹ ਤਿੰਨ ਦੇਸ਼ ਸਾਡੇ ਹੀ ਅੰਦਰ ਹਨ। ਪਰ ਧੁਰੰਦਰ ਦਾ ਭਾਵ ਇਹ ਨਹੀਂ ਜੋ ਇਸ ਅੰਦਰ ਕੋਈ ਗੁਫਾ ਹੈ ਜਿਸ ਵਿਚ ਬਣਨਾ ਹੈ, ਨਹੀਂ, ਸਾਡੇ ਮਨ ਵਿਚ ਖੁੰਦਰ ਨਹੀਂ ਸਗੋਂ ਖੁੱਲਾ ਮੈਦਾਨ ਹੈ, ਪਰ ਇਹ ਅਤਿ ਸੂਖਮ ਹੈ। ਇੱਥੇ ਪਹੁੰਚ ਕੇ ਕਲਾ ਦਾ ਕੜ ਪਾਟ ਕੇ ਕਾਲ ਦਾ ਅਗੰਮ ਪ੍ਰਭਾਵ ਲੱਭਦਾ ਹੈ। ਜੀਕਣ ਗੋਬਿੰਦਵਾਲ ਜੀ ਦੀ ਬਾਵਲੀ ਦੇ ਕੜਪਟ ਉਪਰ ਬੇਅੰਤ ਜਲ ਦੀ ਪ੍ਰਾਪਤੀ ਹੋਈ ਸੀ। ਉਹ ਗੰਮਪੁਰਾ, ਉਹ ਬੇਗੁਮਪੁਰਾ, ਉਹ ਸੱਚਖੰਡ ਸਾਡੇ ਅੰਦਰ ਹੀ ਹੈ, ਪਰ ਸਾਨੂੰ ਲੋੜ ਹੈ ਨਾਮ ਰੂਪੀ ਲੋਹ ਦੀ, ਤਾਂ ਜੋ ਅਸੀਂ ਹਨੇਰੇ ਨੂੰ ਚੀਰ ਕੇ ਅੰਦਰ ਵੜੀਏ। ਜਦ ਤੋੜੀ ਇਹ ਲੋਈ ਨਹੀਂ ਤਦ ਤੋੜੀ ਮਾਇਆ ਦੀ ਕੱਜਲ ਕੋਠੀ ਹੈ, ਕੁੱਪ ਹਨੇਰ ਹੈ ਇਸ ਨਵੀਂ ਦੁਨੀਆਂ ਨਿਊ ਵਰਲਡ ਦੀ। ਸੋਝੀ ਤਦ ਹੋਵੇ ਜੇ ਅਸੀਂ ਸਿੱਧੇ ਰਾਹ ਨੂੰ ਛੱਡ ਕੋਲੰਬਸ ਵਾਂਗ ਪੁੱਠੇ ਭਾਵ ਪੁੱਠੇ ਪਾਸੇ ਭਾਵ ਆਪਣੇ ਅੰਦਰ ਹੀ ਟੁਰ ਪਈਏ। ਇਹ ਪੁੱਠੀ ਤਾਰੀ ਵਗਦੀ ਸ਼ਕਤੀ ਨੂੰ ਰੋਕਦੇ ਹੋਏ ਸਿਮਰਨ ਦੁਆਰਾ ਹੀ ਤਰੀ ਦੀ ਹੈ। ਇਸ ਨੂੰ ਗੁਰੂ ਮਹਾਰਾਜ ਜੀ ਨੇ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਏ ਕਰਕੇ ਦਸਿਆ ਹੈ। ਹੁਣ ਅਸਾਂ ਆਤਮਾ ਦੇ ਪਰਮਾਤਮਾ ਦੇ ਪਰਸਪਰ ਸੰਬੰਧ ਤਾਂ ਵੇਖ ਲਿਆ, ਅਜਾ ਜੀਵਾਤਮਾ ਤੇ ਸੰਕਲਪਾਂ ਦੇ ਵਿਕਲਪਾਂ ਦੀ ਕਾਰ ਵੇਖਣੀ ਹੈ। ਅਸੀਂ ਵੇਖ ਆਏ ਹਾਂ ਜੋ ਜਦ ਆਤਮਾ ਜਦ ਫੁਰ ਹੈ ਤਦ ਪਰਮਾਤਮਾ ਰੂਪ ਹੈ, ਜਦ ਫੁਰਨਿਆਂ ਵਿਚ ਵੱਧਾ ਹੈ ਤਾਂ ਜੀਵ ਹੈ। ਇਹ ਸਭ ਸੰਸਾਰ ਵਾਹਿਗੁਰੂ ਜੀ ਦੇ ਇਕ ਫੁਰਨੇ ਦਾ ਨਤੀਜਾ ਹੈ। ਕੀਤਾ ਫਸਾਓ ਏਕੋ ਕਵਾਓ, ਉਸ ਫੁਰਨੇ ਨਾਲ ਲੱਖਾਂ ਹੀ ਦਰਿਆ, ਲੱਖਾਂ ਪਰਬਤ, ਲੱਖਾਂ ਤਾਰੇ, ਲੱਖਾਂ ਹੀ ਜੀ ਜੰਤ ਬਣ ਗਏ। ਇਸੇ ਤਰ੍ਹਾਂ ਇਕ ਬ੍ਰਹਿਮੰਡ ਬਣ ਗਿਆ। ਬ੍ਰਹਿਮੰਡ ਦਾ ਕੀ ਭਾਵ ਹੈ? ਚੂਚਾ ਅੰਡੇ ਤੋਂ ਉੱਗਦਾ ਹੈ। ਇਸੇ ਤਰ੍ਹਾਂ ਸੰਸਾਰ, ਸਾਰਾ ਸੰਸਾਰ ਮਾਨੋ ਬ੍ਰਹਮਾ ਕਰਤਾ ਪੁਰਖ ਦੇ ਨਾਮ ਰੂਪ ਅੰਡੇ ਵਿਚੋਂ ਨਿਕਲਦਾ ਹੈ। ਇਸ ਕਰਕੇ ਇਸ ਨੂੰ ਬ੍ਰਹਮ ਪਲੱਸ ਅੰਡ ਆਖਦੇ ਹਨ। ਇਕ ਇਕ ਬ੍ਰਹਿਮੰਡ ਵਿਚ ਮਿਸਦੇ ਹਨ ਜੋ ਇਕ ਇਕ ਸੂਰਜ ਹੈ, ਪਰ ਕੀ ਸੂਰਜਾਂ ਦਾ ਕੋਈ ਅੰਤ ਹੈ? ਨਹੀਂ, ਮੂਲੋਂ ਨਹੀਂ, ਕਿਉਂਕਿ ਅਸੀਂ ਵੇਖ ਆਏ ਹਾਂ ਜੋ ਵਾਹਿਗੁਰੂ ਜੀ ਦੀ ਮਾਇਆ ਭਾਵ ਕਾਲ ਅਤੇ ਦੇਸ਼ ਦੋਵੇਂ ਬੇਅੰਤ ਹਨ। ਜੇ ਸੂਰਜ ਇਕ ਹੀ ਹੈ ਤਾਂ ਹੋਰ ਗੁਪਤ ਦੇਸ਼ਾਂ ਨੂੰ ਰੋਸ਼ਨੀ ਕੌਣ ਪਹੁੰਚਾਉਂਦਾ ਹੈ? ਉੱਤਰ ਇਹ ਹੈ ਜੋ ਸੂਰਜ ਇਕ ਨਹੀਂ, ਦੋ ਨਹੀਂ, ਤਿੰਨ ਨਹੀਂ, ਬੇਅੰਤ ਸੂਰਜ ਹਨ। ਧੂ ਤਾਰੇ ਇਕ ਨਹੀਂ, ਬੇਅੰਤ ਹਨ। ਹਰ ਇਕ ਬ੍ਰਹਿਮੰਡ ਵਿਚ ਇਕ ਇਕ ਸੂਰਜ ਤੇ ਇਕ ਇਕ ਧਰੁ ਤਾਰਾ ਤੇ ਬ੍ਰਹਿਮੰਡਾਂ ਦਾ ਕੋਈ ਓੜਕ ਨਹੀਂ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਫਰਮਾਇਆ ਹੈ, ਅਨੇਕ ਬ੍ਰਹਮੇ ਜਾ ਕੇ ਬੇਦ ਤੁਨ ਕਰੇ, ਅਨੇਕ ਮੇਸ ਬਹਿਸ ਧਿਆਨ ਧਰੇ, ਅਨੇਕ ਪੁਰਖ ਅੰਸ ਅਵਤਾਰ, ਅਨੇਕ ਅੰਦਰ ਉਬੇ ਦਰਬਾਰ, ਅਨੇਕ ਪਵਨ ਭਾਵ ਕੇਰ ਨੀਰ, ਅਨੇਕ ਰਤਨ ਸਾਗਰ ਦੁਧ ਖੀਰ, ਅਨੇਕ ਸੂਰ ਸਸੀਅਰ ਨਖਿਆਤ, ਅਨੇਕ ਦੇਵੀ ਦੇਵਾ ਪਾਂਤ, ਅਨੇਕ ਬਸੰਦਾ ਅਨੇਕ ਕਾਮ ਧੇਨ, ਅਨੇਕ ਪਾਰ ਜਾਤ ਅਨੇਕ ਮੁਖਬੇਨ, ਅਨੇਕ ਆਕਾਸ਼ ਅਨੇਕ ਪਤਾਲ, ਅਨੇਕ ਮੁਖੀ ਜਪੀਏ ਗੋਪਾਲ, ਅਨੇਕ ਸ਼ਾਸਤਰ ਸਿਮਰਤ ਪੁਰਾਣ, ਅਨੇਕ ਜੁਗਤ ਹੋ ਤੁਮ ਖਿਆਨ, ਅਨੇਕ ਸਰੋਤੇ ਸੁਣੇ ਨਦਾਨ, ਸਰਬ ਜੀ ਪੂਰਨ ਭਗਵਾਨ, ਅਨੇਕ ਧਰਮ ਅਨੇਕ ਕੁਮੇਰ, ਅਨੇਕ ਵਰਨ ਅਨੇਕ ਸੁਮੇਰ, ਅਨੇਕ ਸੇਖ ਨਵਤਨ ਨਾਮ ਲੇ, ਪਾਰਮ ਕਾ ਅੰਤ ਨ ਦੇ, ਅਨੇਕ ਪੁਰੀਆਂ ਅਨੇਕ ਤਖੰਡ, ਅਨੇਕ ਰੂਪ ਰੰਗ ਬ੍ਰਹਿਮੰਡ, ਅਨੇਕ ਬਨਾ ਅਨੇਕ ਫਲ ਮੂਲ, ਆਪੇ ਸੁਖਮ ਆਪੇ ਅਸਥੂਲ। ਭਾਵ ਵਿਸ਼ਵ ਰੂਪ ਸੰਸਾਰ ਵਿਚ ਅਨੇਕ ਚੰਦ ਤੇ ਸੂਰਜ, ਅਨੇਕ ਵਿਕੁੰਠ ਤੇ ਪਤਾਲ, ਅਨੇਕ ਧਰੂ ਅਤੇ ਹੋਰ ਨਛੱਤਰ, ਅਨੇਕ ਦੇਵੀ ਦੇਵਤੇ ਭਾਵ ਚੇਤਨ ਸ਼ਕਤੀਆਂ, ਅਨੇਕ ਖੰਡ ਤੇ ਬ੍ਰਹਿਮੰਡ ਹਨ। ਜਿੱਧਰ ਵੇਖੋ ਵਾਹਿਗੁਰੂ ਜੀ ਦਾ ਹੀ ਖਿਲਾਰ ਬੇਅੰਤ ਹੈ। ਪੂਰਬ ਵੱਲੋਂ ਬੇਅੰਤ ਹੈ, ਪੱਛਮ ਵੱਲੋਂ ਦਾ ਕੋਈ ਅੰਤ ਨਹੀਂ, ਉੱਤਰ ਵੱਲੋਂ ਉਨ੍ਹਾਂ ਦਾ ਖਾਤਮਾ ਨਹੀਂ, ਦੱਖਣ ਵੱਲੋਂ ਬਿਨਾਂ ਆਦਿ ਅੰਤ ਹਨ, ਕਿਉਂਕਿ ਉਹ ਹਰ ਪਾਸੇ ਗਮ ਅਥਾਹ ਬੇਅੰਤ ਇਨਫਿਨਿਟੀ ਹਨ। ਫਿਰ ਉਹ ਆਪੇ ਸੁਗੁਣ ਤੇ ਆਪੇ ਸਥੂਲ ਹਨ, ਆਪੇ ਗੁਪਤ ਆਪੇ ਪ੍ਰਗਟ ਹਨ। ਜੀਕਣ ਇਸ ਸੰਸਾਰ ਵਿਚ ਦਿਨ ਰਾਤ ਪਾਲਟਾ ਖਾਂਦੇ ਹਨ, ਤੀਕਣ ਬ੍ਰਹਿਮੰਡਾਂ ਵਿਚ ਪਾਲਣੋ ਤੇ ਉਤਪਤ ਪਲ ਸੇਟੇ ਖਾਂਦੀਆਂ ਹਨ। ਅਨੇਕ ਜਗਾਦ ਦਿਨ ਸਿਆ ਰਾਤ, ਅਨੇਕ ਪਲ ਅਨੇਕ ਉਦਪਾਦ, ਅਨੇਕ ਜੀ ਜਾ ਕੇ ਗ੍ਰਹਿ ਮਾਏ, ਰਾਮ ਤੋ ਰਾਮ ਪੂਰਨ ਸਭ ਠਾਏ। ਇਹ ਸਾਰੀ ਬੇਅੰਤ ਬੇਅੰਦਾਜ ਮਾਇਆ ਵਿਚ ਉਹ ਵਾਹਿਗੁਰੂ ਤਾਣੇ ਪੇਟੇ ਵਿਚ ਆ ਰਿਹਾ ਹੈ। ਪਰ ਕੀ ਮਾਇਆ ਰੂਪੀ ਲਖਮੀ ਇਕੋ ਇਕ ਹੈ? ਅਨੇਕ ਮਾਇਆ ਜਾ ਕੀ ਲਖੀ ਨਾ ਜਾਏ, ਅਨੇਕ ਕਲਾ ਖੇਲੇ ਹਰ ਰਾਏ। ਨਹੀਂ ਨਹੀਂ, ਵਾਹਿਗੁਰੂ ਜੀ ਦੀ ਮਾਇਆ ਵੀ ਬੇਅੰਤ ਭਾਂਤਾ ਦੀ ਹੈ, ਜੋ ਸਥੂਲ ਸੰਸਾਰ ਨੂੰ ਹੀ ਨਹੀਂ ਸਗੋਂ ਸੂਖਮ ਅਤਿ ਸੂਖਮ ਸਾਰੇ ਕੋਨਿਆਂ ਨੂੰ ਘੇਰਦੀ ਹੈ। ਵਾਹਿਗੁਰੂ ਜੀ ਦੀ ਕਲਾ ਸਭ ਨੁੱਕਰਾਂ ਵਿਚ ਸਮਾਈ ਹੈ। ਜੀਕਣ ਮੱਸਿਆ ਵਾਲੀ ਰਾਤ ਵੀ ਸੂਰਜ ਦੀ ਰੋਸ਼ਨੀ ਤਾਰਿਆਂ ਵਿਚ ਬੈਠ ਕੇ ਅੱਖਾਂ ਮਾਰਦੀ ਹੈ। ਹੁਣ ਪ੍ਰਸ਼ਨ ਉਠਦਾ ਹੈ ਜੋ ਕਿ ਨਾਮ ਦੀ ਧੁਨੀ ਸਿਰਫ ਪੰਜਾਂ ਹੀ ਕਿਸਮਾਂ ਦੀ ਹੈ, ਭਾਵ ਤਤ ਤਾਂਤੀ ਘੜਾਦ ਪੰਜ ਕਿਸਮ ਦੀ ਜਾਂ ਬੇਅੰਤ ਕਿਸਮਾਂ ਦੀ? ਉੱਤਰ ਹੈ ਜੋ ਪੰਜ ਨਹੀਂ, ਪੰਜਾਹ ਨਹੀਂ, ਸਗੋਂ ਬੇਅੰਦਾਜ ਕਿਸਮਾਂ ਦੀ ਧੁਨੀ ਹੈ। ਅਨੇਕ ਧੁਨਤ ਲਲਿਤ ਸੰਗੀਤ, ਅਨੇਕ ਗੋਬਿੰਦ ਪ੍ਰਗਟੇ ਤਾਜੀਤ, ਅਨੇਕ ਨਾਦ ਅਨੰਦ ਚੁਨਕਾਰ, ਉਹ ਰਸ ਕਾ ਕਛੂ ਅੰਤ ਨ ਪਾਰ। ਭਾਵ ਅਨੇਕ ਪ੍ਰਕਾਰ ਦੀ ਧੁਨੀ ਉੱਥੇ ਉੱਠਦੀ ਹੈ ਜੋ ਟੁੱਟਣ ਵਾਲੀ ਅੰਤ ਕੀ ਨਹੀਂ, ਅਨਹਦ ਅਨਹਤ ਹੈ। ਪਰ ਸੂਲ ਦੁਨੀਆਂ ਦੀ ਧੁਨੀ ਵੀ ਸੂਲ ਹੈ, ਤੇ ਸੂਲ ਦੁਨੀਆਂ ਸੈਂਕੜੇ ਕਿਸਮਾਂ ਦੀਆਂ ਹਨ, ਜੀਕਣ ਹਾਰਮੋਨੀਅਮ, ਤਬਲਾ, ਸਰੰਗੀ, ਬੀਨਾ, ਘੁੰਗਰੂ ਇਤਿਆਦਿ। ਪਰ ਇਹ ਧੁਨੀਆਂ ਮਾਦੀ ਦੁਨੀਆਂ ਦੀਆਂ ਹਨ। ਸੂਖਮ ਦੁਨੀਆਂ ਵੱਲ ਜਾਓ ਤਾਂ ਇੱਥੇ ਪਹੁੰਚ ਕੇ ਧੁਨੀ ਸੂਖਮ ਹੈ, ਇਸ ਕਰਕੇ ਹੋਰ ਮਨੋਹਰ ਮਨ ਹਰਨ ਚਿੱਤ ਝੋਰ ਹੈ। ਜਿਤਨੀ ਸੂਖਮ ਧੁਨੀ ਉਤਨੀ ਹੋਰ ਲੁਭਾਵੀ। ਪਰ ਕੀ ਇਕੋ ਆਕਾਸ਼ ਹੈ ਕਿ ਸੱਤ ਆਕਾਸ਼ ਜਾਂ ਵਿਕੁੰਠ ਹਨ? ਨਹੀਂ, ਅਨੇਕ ਵਿਕੁੰਠ ਬੇਗਣਤ ਵਿਕੁੰਠ ਹਨ। ਜਿਉ ਜਿਉ ਗੁਰਮੁਖ ਸਿਮਰਨ ਦੁਆਰਾ ਇਕ ਆਕਾਸ਼ ਨੂੰ ਚੀਰ ਕੇ ਉਪਰ ਚੜਦਾ ਹੈ ਤਾਂ ਦੂਜਾ ਅੱਡਿਆ ਹੋਇਆ ਆਕਾਸ਼ ਨਜ਼ਰ ਆਉਂਦਾ ਹੈ। ਫਿਰ ਇਹ ਆਕਾਸ਼ ਪੈਰਾਂ ਦੀ ਚੌਂਕੀ ਬਣ ਜਾਂਦਾ ਹੈ ਤੇ ਉਤੇ ਹੋਰ ਦੂਜਾ ਦਿਸਦਾ ਹੈ, ਦੂਜੇ ਤੇ ਪਹੁੰਚਿਆ ਤੀਜਾ, ਫਿਰ ਚੌਥਾ, ਤੇ ਇਸ ਤਰ੍ਹਾਂ ਸੱਤਵਾਂ, ਸਤਾਰਵਾਂ, ਹਜ਼ਾਰਵਾਂ ਆਦਿ। ਕੱਲ ਜੋ ਸਾਡੇ ਸਿਰ ਉਪਰ ਵਿਕੁੰਠ ਜਾਂ ਅਸਮਾਨ ਸੀ, ਅੱਜ ਉਹ ਪੈਰਾਂ ਹੇਠ ਹੈ, ਪਰਸੋਂ ਉਹ ਵੀ ਪਿੱਛੇ ਰਹਿ ਜਾਵੇਗਾ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਹਰ ਇਕ ਆਕਾਸ਼ ਦੇ ਉਪਰ ਜਾਣ ਤੇ ਹੇਠਲਾ ਪੈਰਾਂ ਦੀ ਪੌੜੀ ਬਣ ਜਾਂਦਾ ਹੈ ਤੇ ਅੱਗੋਂ ਬੇਅੰਤ ਵਿਸ਼ਵ ਸੰਸਾਰ ਹੋਰ ਫੈਲਿਆ ਹੀ ਭਾਸਦਾ ਹੈ। ਇਹ ਆਕਾਸ਼ ਨਵੇਂ ਖਿਆਲਾਂ, ਆਈਡੀਆਜ਼ ਦੇ ਹੁੰਦੇ ਹਨ ਜੋ ਇਕ ਤੋਂ ਇਕ ਸੂਖਮ ਹੁੰਦੇ ਹਨ। ਹਰ ਇਕ ਆਕਾਸ਼ ਜਾਂ ਪਤਾਲ ਦੇ ਹਿੱਸੇ ਵਿਚ ਕੋਈ ਨਾ ਕੋਈ ਵਾਹਿਗੁਰੂ ਜੀ ਦੀ ਸ਼ਕਤੀ ਕੰਮ ਕਰ ਰਹੀ ਹੈ, ਜਿਸ ਨੂੰ ਅਸੀਂ ਦੇਵੀ ਜਾਂ ਦੇਵਤਾ ਆਖਦੇ ਹਾਂ। ਜੀਕਣ ਇੰਦਰ ਮੀਂਹ ਵਸਾਉਣ ਵਾਲੀ ਸ਼ਕਤੀ ਦਾ ਨਾਮ ਹੈ, ਬ੍ਰਹਮਾ ਕਰਤਾ ਪੁਰਖ ਸ਼ਕਤੀ ਦਾ ਨਾਮ ਹੈ, ਸ਼ਬਦ ਧਿਆਨ ਦੁਆਰਾ ਸੰਕੋਚਨ ਜਾਂ ਪਲ ਵਾਲੀ ਸ਼ਕਤੀ ਦਾ ਨਾਮ ਹੈ, ਕਾਮ ਕਾਮਨਾ ਪੈਦਾ ਕਰਨ ਵਾਲੀ ਸ਼ਕਤੀ ਦਾ ਨਾਮ ਹੈ। ਇਨ੍ਹਾਂ ਦੇ ਕੰਮ ਗਿਣੇ ਮਿੱਥੇ ਹਨ। ਬਲ ਰਾਜਾ ਪਤਾਲ ਵਿਚ ਸਤੂਲ ਦੇਸ਼ਾਂ ਨੂੰ ਮੱਲੀ ਬੈਠਾ ਹੈ, ਇੰਦਰ ਰਾਜਾ ਸੂਖਮ ਦੇਸ਼ ਦਾ ਬਲ ਹੀ ਹੈ, ਪਰ ਇੰਦਰ ਹੇਠਾਂ ਨਹੀਂ ਜਾ ਸਕਦਾ, ਬਲ ਰਾਜਾ ਉਪਰ ਨਹੀਂ ਆ ਸਕਦਾ। ਪਰ ਵੇਖੋ ਵਾਹਿਗੁਰੂ ਜੀ ਚਾਰ ਕਿਰਪਾ, ਵਾਹਿਗੁਰੂ ਜੀ ਦਾ ਭਗਤ ਦੇਵੀ ਦੇਵਤਿਆਂ ਦੀ ਉਤਾਹ ਹੈ, ਕਿਉਂਕਿ ਉਹ ਸੱਤਵੇਂ ਪਤਾਲ ਤੋਂ ਸੱਤਵੇਂ ਆਕਾਸ਼ ਤੋੜੀ ਬਿਨਾਂ ਭੈ ਦੇ ਜਾਂਦਾ ਹੈ, ਉੱਥੇ ਹੀ ਨਹੀਂ ਸਗੋਂ ਹੋਰ ਗਾਹ। ਇਸੇ ਕਰਕੇ ਭਗਤ ਸਭ ਦੇਵੀ ਦੇਵਤਿਆਂ ਭਾਵ ਅੱਡ ਅੱਡ ਸ਼ਕਤੀਆਂ ਤੋਂ ਵੀ ਉਪਰ ਹਨ। ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਫਰਮਾਇਆ ਹੈ, ਪਸਤੇ ਊਚ ਭਗਤ ਜਾ ਕੇ ਸੰਗ, ਆਠ ਪਹਿਰ ਗੁਣ ਗਾਵੇ ਰੰਗ। ਹਾਂਜੀ, ਵਾਹਿਗੁਰੂ ਜੀ ਦੇ ਭਗਤ ਸਭ ਤੋਂ ਉੱਤੇ, ਸਭ ਤੋਂ ਉੱਤਮ, ਸਭ ਤੋਂ ਨਿਰਮਲ ਸੰਤ ਹਨ, ਕਿਉਂਕਿ ਉਹ ਵਾਹਿਗੁਰੂ ਜੀ ਦਾ ਰੂਪ ਹਨ। ਇਸੇ ਕਰਕੇ ਮਨੁੱਖੀ ਜੀਵਨ ਸਭ ਤੋਂ ਵਿਸ਼ੇਸ਼ ਹੈ ਤੇ ਦੇਵੀ ਦੇਵਤੇ ਵੀ ਇਸ ਨੂੰ ਤਰਸਦੇ ਹਨ। ਕਿਉਂ? ਇਸ ਕਰਕੇ ਜੋ ਪਾਣੀ ਦੇਵਤਾ ਜੇ ਅਗਨੀ ਬਣਨਾ ਚਾਹੇ ਤਾਂ ਨਹੀਂ ਬਣ ਸਕਦਾ। ਪਾਣੀ ਦੀ ਦੁਨੀਆਂ ਵਿਚ ਉਹ ਰਾਜਾ ਹੈ, ਪਰ ਅਗਨੀ ਆਪਣੇ ਕੰਮ ਵਿਚ ਪ੍ਰਬਲ ਹੈ। ਪਰ ਵਾਹਿਗੁਰੂ ਜੀ ਦੇ ਭਗਤ ਇਹ ਔ ਸਭ ਕੁਝ ਹਨ। ਉਨ੍ਹਾਂ ਵਿਚ 33 ਦੇਵਤਿਆਂ ਦਾ ਸੱਤ ਹੈ, 33 ਦਾ ਨਹੀਂ, 33 ਕਰੋੜ ਦੇਵਤੇ ਦਾ। ਧਨ ਧਨ ਮਨੁੱਖਾਂ ਦੇ ਹੀ ਧਨ ਧਨ, ਪਰ ਅਤਿ ਧਨ ਧਨ ਸਭ ਤੋਂ ਉੱਚ ਭਗਤ, ਅਤਿ ਧਨ ਧਨ ਹਰ ਜਨ ਹਨ, ਪਰ ਹੋਰ ਪਰਾਂ ਬੇਅੰਤ ਧਨ ਧਨ ਹਨ ਵਾਹਿਗੁਰੂ ਜੀ, ਕਿਉਂਕਿ ਉਹ ਸੱਚਖੰਡ ਵਿਚ ਵਸਦੇ ਹਨ ਤੇ ਉਸ ਉਨ੍ਹਾਂ ਦਾ ਆਸਣ ਸਦਾ ਸਹਿਰ ਧੂ ਮੰਡਲਾਂ ਤੋਂ ਵੀ ਪਰੇ ਸੱਤ ਸਥਾਨ ਉਪਰ ਹੈ, ਜਿਸਦਾ ਆਦੰਤ ਕੋਈ ਨਹੀਂ। ਸਤਪੁਰਖ ਸੱਤ ਸਥਾਨ, ਉਚਤੇ ਉੱਚ ਨਿਰਮਲ ਨਿਰਵਾਣ। ਵਾਹਿਗੁਰੂ ਜੀ ਦੀਆਂ ਕਰਨੀਆਂ ਵੱਲ ਵੇਖੋ, ਇਧਰ ਏਕਤਾ ਹੈ, ਉਧਰ ਅਨੇਕਤਾ ਹੈ। ਇਧਰ ਆਤਮਾ ਬਣ ਕੇ ਨਲੇਪ ਹਨ, ਉਧਰ ਜੀਵਾਤਮਾ ਬਣ ਕੇ ਕਰਮਬੱਧ ਹਨ। ਇਧਰ ਨਿਰੰਕਾਰ ਬਣ ਕੇ ਸੂਖਮ ਅਤੀ ਸੂਖਮ ਹਨ, ਉਧਰ ਵਿਸ਼ਵ ਰੂਪ ਜਗਤ ਬਣ ਸੂਲ ਹਨ। ਇਧਰ ਕਾਲ ਬਣ ਕੇ ਘਟਾ ਘਟਾਂ ਵਿਚ ਰਮਦੇ ਹਨ, ਉਧਰ ਕਾਲ ਦਾ ਰੂਪ ਧਾਰ ਕੇ ਬੇਅੰਤ ਇਨਫਿਨਿਟੀ ਫਲਾਅ ਵਿਚ ਸਮਾਏ ਹੋਏ ਹਨ। ਇਧਰ ਗਮ ਅਥਾਹ ਡੂੰਘਾਈ ਹੈ, ਉਧਰ ਬੇਅੰਦਾਜ਼ ਉਚਾਈ ਹੈ। ਪਰ ਕੀ ਸਾਨੂੰ ਪਤਾ ਨਹੀਂ ਜੋ ਦੋਵੇਂ ਰੂਪ ਇਕੋ ਹੀ ਜਗ ਜੀਵਨ ਦੇ ਹਨ? ਜੀਕਣ ਜੀਉ ਪਿੰਡ ਸਾਡੇ ਦੋਵੇਂ ਅੰਗ ਹਨ। ਤੂੰ ਪੇੜ ਸਾਗ ਤੇਰੀ ਫੁੱਲੀ, ਤੂੰ ਸੂਖਮ ਹੋਇਆ ਸਤੂਲੀ, ਤੂੰ ਜਲ ਨੇ ਤੂੰ ਫਨ ਮੁਰਦਾ, ਤੁਦ ਬਿਨ ਅਵਰ ਨਾ ਪਾਲੀਏ ਜੀਓ। ਤੂੰ ਸੂਤ ਮਣੀਏ ਵੀ ਤੂੰ ਹੈ, ਤੂੰ ਗਾਂਠੀ ਮੇਰ ਚਲ ਤੂੰ ਹੈ, ਆਦਮਾ ਦੇ ਅੰਤ ਪ੍ਰਭ ਸੋਈ, ਅਵਰ ਨਾ ਕੋਈ ਦਿਖਾਲੀਏ ਜੀਓ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਵਣ ਰਸੀਆ ਰੰਗ ਰਾਤਾ। ਹਾਂਜੀ, ਉਹ ਵਾਹਿਗੁਰੂ ਨਿਰਗੁਣ ਬਣ ਕੇ ਮਾਲਾ ਦਾ ਸੂਤ ਹੈ ਤੇ ਸਰਗੁਣ ਬਣ ਕੇ ਬ੍ਰਹਮੰਡਾਂ ਵਿਚ ਸਮਾਇਆ ਹੈ। ਬ੍ਰਹਮੰਡ ਮਾਲਾ ਦੇ ਮਣਕੇ ਹਨ, ਉਹ ਨਿਰੰਕਾਰ ਸੂਖਮ ਬਣ ਕੇ ਸੰਸਾਰ ਰੂਪੀ ਬੂਟੇ ਦੀ ਜੜ੍ਹ ਹੈ ਤੇ ਸਰਗੁਣ ਬਣ ਕੇ ਪੱਤਿਆਂ ਵਿਚ ਰਮਦਾ ਹੈ। ਹਾਂਜੀ, ਰਮਦਾ ਹੈ, ਗੁਰੂ ਤੋਂ ਪ੍ਰਗਟ ਹੁੰਦਾ ਹੈ, ਪਰ ਉਸ ਦਾ ਨਿਜ ਰੂਪ ਨਿਰੰਕਾਰ ਹੈ। ਉਹ ਸਰਗੁਣ ਬਣ ਕੇ ਮੁਕਦਾ ਘਟਦਾ ਨਹੀਂ, ਕਿਉਂਕਿ ਉਹ ਅਣਗਿਣਤ ਥਾਂ ਅਕਾਲ ਆਦੇਸ਼ ਹੈ। ਮਾਇਆ ਤਾਂ ਉਸ ਦਾ ਪਰਛਾਵਾਂ ਹੀ ਹੈ, ਮਹਾਮਾਇਆ ਤਾਂ ਕੀ ਸਹਿ ਛਾਇਆ। ਇਹ ਵਿਸ਼ਵ, ਇਹ ਵਿਰਾਟ, ਇਹ ਫੈਲਿਆ ਹੋਇਆ ਬੇਅੰਤ ਸੰਸਾਰ ਜੀਵ ਆਤਮਾ ਦਾ ਅਡੰਬਰ ਹੈ, ਭਾਵ ਆਤਮਾ ਦੇ ਇਕ ਫੁਰਨੇ ਦਾ ਨਤੀਜਾ ਹੈ, ਇਕ ਕਵਾਓ ਦਾ ਮਾਦੀ ਅਸ ਓਬਜੈਕਟਿਵ ਇਮੇਜ ਹੈ, ਕਿਉਂਕਿ ਕਵਾਓ ਤਾਂ ਆਪ ਚੇਤਨਾ ਫੁਰਨਾ ਆਈਡੀਆ ਹੈ। ਇਹ ਫੁਰਨੇ ਸਾਨੂੰ ਇੱਥੇ ਉਥੇ ਖੜਦੇ ਹਨ, ਪਤਾਲ ਦੇ ਬਕੁੰਠ ਵਿਚ ਫਰਾਂਦੇ ਹਨ। ਇਹ ਹੇਠਲੀ ਮਾਦੀ ਦੁਨੀਆਂ ਹੈ, ਤੁਰ ਪਰੇ ਅਕਾਲ ਤੇ ਮਾਇਆ ਦੇ ਦੇਸ਼ ਤੋਂ ਅੱਡ ਅਕਾਲ ਦਾ ਦੇਸ਼ ਹੈ, ਜਿੱਥੇ ਪਰਮਾਤਮਾ ਜੀ ਆਪਣੇ ਪਰਿਪੂਰਨ ਵਿਚ ਸਵਿਸਥਾਰ ਵਸਦੇ ਹਨ। ਇੱਥੇ ਪਹੁੰਚਣਾ ਮੁਕਤੀ ਹੈ। ਇਨ੍ਹਾਂ ਦੋਹਾਂ ਦੇ ਵਿਚਕਾਰ ਮਾਇਆ ਦਾ ਬਿਆਨ ਸਮੁੰਦਰ ਹੈ, ਜੋੜਨ ਵਾਲਾ ਪੁਲ ਨਾਮ ਰੂਪੀ ਆਤਮਾ ਦਾ ਹੈ। ਇਸ ਕਰਕੇ ਆਤਮਾ ਕੀ ਹੈ? ਇਹ ਉਹ ਪੁਲ ਹੈ ਜੋ ਗੁਰਮੁਖ ਨੂੰ ਇਸ ਸਥੂਲ ਸੰਸਾਰ ਤੋਂ ਚੱਕਰ ਅਦ੍ਰਿਸ਼ਟ ਪਰਬ੍ਰਹਮ ਜੋੜਦਾ ਹੈ। ਆਤਮਾ ਜੀਵ ਆਤਮਾ ਦੇ ਪਰਮਾਤਮਾ ਦੇ ਮੁੱਢਲੇ ਜੋੜ ਤਾਂ ਅਸੀਂ ਵੇਖ ਆਏ ਹਾਂ, ਪਰ ਇੰਜ ਜੀਕਣ ਅਸੀਂ ਘੜੀ ਨੂੰ ਜਾਂ ਕਿਸੇ ਹੋਰ ਗੱਲ ਨੂੰ ਬਾਹਰੋਂ ਵੇਖਦੇ ਹਾਂ, ਵੇਖਣ ਉਪਰ ਸਾਨੂੰ ਬਹੁਤ ਸਾਰੇ ਪੁਰਜੇ ਨਜ਼ਰ ਆਉਂਦੇ ਹਨ, ਵੱਡੇ ਛੋਟੇ ਦਰਮਿਆਨੇ। ਅਸੀਂ ਆਖ ਸਕਦੇ ਹਾਂ ਜੋ ਵੱਡੀ ਭੰਬੀਰੀ ਮੇਲ ਸਪ੍ਰਿੰਗ ਪਰਮਾਤਮਾ ਹੈ, ਛੋਟੀ ਜੀਵ ਆਤਮਾ ਹੈ ਤੇ ਵਿਚਕਾਰਲੇ ਮੇਲ ਆਤਮਾ। ਪਰ ਅਸਾਂ ਅਜੇ ਪੁਰਜੇ ਦੇ ਪਹੀਏ ਹੀ ਵੇਖੇ ਹਨ। ਜਾਂ ਇਹ ਸਮਝੋ ਕਿ ਅਸੀਂ ਕਿਸੇ ਮਹਿਲ ਵਿਚ ਜਾਂਦੇ ਹਾਂ, ਉਥੇ ਰੰਗ ਬਿਰੰਗੀ ਵੱਡੇ ਛੋਟੇ ਲਾਟੂ ਬਿਜਲੀ ਦੇ ਜਗਦੇ ਵੇਖਦੇ ਹਾਂ। ਇਨ੍ਹਾਂ ਜੋਤਾਂ ਦਾ ਫਿਰ ਅਸੀਂ ਉਪਰਲੀਆਂ ਇਨ੍ਹਾਂ ਆਤਮ ਸ਼ਕਤੀਆਂ ਨਾਲ ਮੁਕਾਬਲਾ ਕਰ ਸਕਦੇ ਹਾਂ, ਪਰ ਜਾਣ ਵੀ ਜਾਣਦੇ ਹਨ ਜੋ ਇਹ ਲੈਂਪ ਆਪਣੇ ਆਪ ਨਹੀਂ ਜਲ ਰਹੇ, ਭਾਵ ਤਾਰਾਂ ਮੋਟੀਆਂ ਹੋਣ ਭਾਵੇਂ ਪਤਲੀਆਂ, ਪਰ ਕਿਸੇ ਹੋਰ ਚੀਜ਼ ਦੀ ਲੋੜ ਹੈ ਜੋ ਲੈਂਪਾਂ ਨੂੰ ਬਾਲਦੀ ਹੈ, ਭਾਵ ਬਿਜਲੀ ਇਲੈਕਟ੍ਰਿਸਿਟੀ ਅਦ੍ਰਿਸ਼ਟ ਹੈ, ਨਜ਼ਰ ਨਹੀਂ ਆਉਂਦੀ, ਪਰ ਇਸ ਦੇ ਬਲ ਨਾਲ ਸਾਰੇ ਲਾਟੂ ਜਲ ਰਹੇ ਹਨ। ਇਹ ਬਿਜਲੀ ਜ਼ਰੂਰੀ ਨਹੀਂ ਕਿ ਉਥੇ ਹੀ ਬਣੇ ਜਿੱਥੇ ਲਾਟੂ ਹਨ, ਇਹ ਢੇਰ ਮੀਲ ਦੂਰ ਬਣ ਕੇ ਵੀ ਆਪਣਾ ਕੰਮ ਕਰ ਸਕਦੀ ਹੈ। ਜੇਕਰ ਮੋਹਰੇ ਵਿਚ ਬਿਜਲੀ ਦੇ ਪਹੀਏ ਚੱਲਦੇ ਹਨ, ਉਥੋਂ ਸੈਂਕੜੇ ਕੋਹਾਂ ਉਪਰ ਬਿਜਲੀ ਤਾਰਾਂ ਦੇ ਜ਼ਰੀਏ ਕਸ਼ਮੀਰ ਜਾਂਦੀ ਹੈ। ਇਸੇ ਤਰ੍ਹਾਂ ਪਰਮਾਤਮਾ ਦੀ ਸ਼ਕਤੀ, ਜਿਸ ਨੂੰ ਅਸੀਂ ਭਾਣਾ ਜਾਂ ਹੁਕਮ ਆਖਦੇ ਹਾਂ, ਉਹ ਮੁੱਢਲੀ ਸੱਤਾ ਹੈ ਜੋ ਜੀਵ ਆਤਮਾ ਰੂਪ ਭਿੰਨ ਭਿੰਨ ਲੈਂਪਾਂ ਨੂੰ ਜਾ ਕੇ ਬਾਲਦੀ ਹੈ। ਹੋ ਸਕਦਾ ਹੈ ਜੋ ਵਾਹਿਗੁਰੂ ਦੂਰ ਅਸਾਂ ਤੋਂ ਪਰੇ ਕਿਸੇ ਸੂਖਮ ਦੇਹ ਵਿਚ ਹੋਵੇ, ਪਰ ਉਹ ਹੈ ਜ਼ਰੂਰ। ਜਿਕਣ ਮੋਹਰਾ ਪਾਵਰ ਹਾਊਸ ਕਸ਼ਮੀਰੀਆਂ ਦੀ ਅੱਖਾਂ ਤੋਂ ਪਰੇ ਹੈ, ਪਰ ਬਿਜਲੀ ਦਾ ਮੰਬਾ ਸੋਰਸ ਇਹੋ ਹੈ। ਗੱਲ ਕੀ, ਮੁੱਢਲਾ ਤਰਾਣ ਭਾਵੇਂ ਦੂਰ ਹੈ, ਪਰ ਇਹੋ ਹੀ ਤਾਂ ਪਹਿਲਾ ਬਲ ਹੈ ਜੋ ਖੰਡਰ ਕੇ ਹੋਰ ਸ਼ਕਤੀਆਂ ਵਿਚ ਗਿਆ ਹੋਇਆ ਹੈ। ਇਹ ਤਰਾਣ ਅਕਾਲ ਪੁਰਖ ਜੀ ਦਾ ਸਤਨਾਮ ਹੈ, ਭਾਵ ਉਹ ਗੰਮੀ ਸੱਤਾ ਜੋ ਤਾਣੇ ਪੇਟੇ ਰਮ ਰਹੀ ਹੈ ਤੇ ਆਪਣੀ ਰੁਣਚਣ ਥਰ ਥਰਾਹਟ ਵਾਇਬਰੇਸ਼ਨ ਸ਼ਬਦ ਨਾਲ ਸੰਸਾਰ ਨੂੰ ਚੁੰਬਕ ਪੱਥਰ ਵਾਂਗ ਫੜੀ ਖੜੋਤੀ ਹੈ। ਇਹ ਮੁੱਢਲਾ ਹੁਕਮ ਹੀ ਉਹ ਮੋਹਰਾ ਹੈ ਜਿੱਥੋਂ ਹੋਰ ਦੇਵੀ ਦੇਵਤੇ ਨਿੱਕੀਆਂ ਸ਼ਕਤੀਆਂ ਬਣ ਕੇ ਨਿਕਲਦੇ ਹਨ ਤੇ 30 ਕਰੋੜ ਰੂਪ ਵਿਚ ਖੰਡ ਪੁੰਡ ਜਾਂ ਬੀਟ ਕੇ ਸੰਸਾਰ ਦੀ ਬਾੜੀ ਨੂੰ ਪ੍ਰਫੁੱਲ ਕਰਦੇ ਹਨ। ਇਹੋ ਹੀ ਹੁਕਮ ਹੈ ਉਹ ਬੈਰੀ ਨਾਗ ਦਾ ਚਸ਼ਮਾ ਜਿੱਥੋਂ ਬਿਥ ਦਾ ਜੇਲਮ ਰੂਪੀ ਦਰਿਆ ਨਿਕਲਦਾ ਹੈ ਤੇ ਕੂਲਾ ਰਾਹੀਂ ਕਸ਼ਮੀਰ ਅਤੇ ਪੰਜਾਬ ਦੇ ਮੱਧ ਭਾਗਾਂ ਨੂੰ ਹਰਾ ਭਰਾ ਕਰਦਾ ਹੈ। ਗੱਲ ਕੀ, ਮੁੱਢਲੀ ਆਸਤਾ ਹੁਕਮ ਹੈ, ਇਹੋ ਪਹਿਲਾ ਫੁਰਨਾ ਜਾਂ ਕਵਾਓ ਹੈ, ਪ੍ਰਾਈਮਰ ਬੈਲ। ਇਸ ਨੂੰ ਭਾਣਾ ਇਸ ਕਰਕੇ ਆਖਦੇ ਹਨ ਜਿੱਥੇ ਆ ਕੇ ਹੁਣ ਕਿਉਂ ਵਾਈ ਨਹੀਂ, ਹੇਠਾਂ ਹੇਠਾਂ ਤਾਂ ਹਰ ਗੱਲ ਵਾਸਤੇ ਕਿਉਂ ਸੀ, ਪਾਣੀ ਹੇਠਾਂ ਕਿਉਂ ਰੁੜਦਾ ਹੈ, ਕਿਉਂ ਧਰਤੀ ਇਸ ਨੂੰ ਖਿੱਚਦੀ ਹੈ, ਸੂਰਜ ਕਿਉਂ ਗ੍ਰਹਿਣ ਨਾਲ ਕਾਲਾ ਹੁੰਦਾ ਹੈ, ਕਿਉਂ ਉਸ ਅੱਗੇ ਪੜਦਾ ਆ ਜਾਂਦਾ ਹੈ ਇਤਿਆਦ। ਪਰ ਹੁਕਮ ਉਪਰ ਪਹੁੰਚ ਕੇ ਹੁਣ ਕਿਉਂ ਰਹਿ ਗਈ, ਕਿਉਂਕਿ ਇਥੋਂ ਹੀ ਤਾਂ ਕਿਉਂ ਫਸਟ ਕੌਜ ਪਹਿਲੋਂ ਪਹਿਲਾਂ ਸ਼ੁਰੂ ਹੋਈ ਸੀ। ਹੁਣ ਅਸਾਂ ਵੇਖਣਾ ਹੈ ਜੋ ਪਰਮਾਤਮਾ ਦੇ ਜੀਵ ਆਤਮਾ ਵਿਚ ਫੁਰਨੇ ਵੱਲੋਂ ਕੀ ਸੰਬੰਧ ਹੈ। ਅਸੀਂ ਵੇਖ ਆਏ ਹਾਂ ਜੋ ਜੀਵ ਵਾਹਿਗੁਰੂ ਜੀ ਵਿਚੋਂ ਹੀ ਨਿਕਲਦਾ ਹੈ, ਪਰ ਫਿਰ ਆਪਣੀ ਰਚਨਾ ਆਪ ਰਚ ਲੈਂਦਾ ਹੈ, ਆਪਣੀ ਮਸੀਤ ਦੋ ਇੱਟਾਂ ਦੀ ਆਪ ਬਣਾ ਲੈਂਦਾ ਹੈ, ਆਪਣੇ ਨਰਕ ਮਕੁੰਠ ਆਪ ਘੜਦਾ ਹੈ। ਜਿਕਣ ਤੇਰੇ ਸ਼ੰਕੂਲੇ ਵਿਸ਼ਵਾਮਿੱਤਰ ਨੇ ਕੀਤਾ ਸੀ, ਪਰ ਆਓ ਜਰਾ ਇਨ੍ਹਾਂ ਦਾ ਮੇਲ ਜੋੜ ਹੋਰ ਗੋਹ ਨਾਲ ਵੇਖੀਏ। ਕਿਸੇ ਰੁੜਦੇ ਦਰਿਆ ਨੂੰ ਵੇਖੋ, ਤੁਹਾਨੂੰ ਨਜ਼ਰ ਆਵੇਗਾ ਦਰਿਆ ਦੇ ਮੱਧ ਵਿਚ ਪਾਣੀ ਬੜੇ ਤਰਾਣ ਨਾਲ ਵਗ ਰਿਹਾ ਹੈ। ਇਹ ਦਰਿਆ ਦਾ ਕਰੰਟ ਭਾਵ ਪ੍ਰਭਾਵ ਹੈ, ਭਾਵ ਕੰਢੇ ਉਪਰ ਵੇਖੋ ਤੁਹਾਨੂੰ ਕਈ ਜਗ੍ਹਾ ਪਾਣੀ ਖੜੋਤਾ ਹੋਇਆ ਘੁੰਮਣ ਘੇਰਾਂ ਵਿਚ ਪਿਆ ਦਿਸੇਗਾ। ਜਿੱਥੇ ਕੋਈ ਤੀਲਾ ਘੁੰਮਣ ਘੇਰ ਵਿਚ ਆ ਜਾਵੇ ਤਾਂ ਉਹ ਤੀਲਾ ਵੀ ਚੱਕਰਾਂ ਵਿਚ ਫਸ ਜਾਵੇਗਾ। ਵੱਡੇ ਵੱਡੇ ਦਰਿਆਵਾਂ ਦੇ ਕੰਢੇ ਜਿੱਥੇ ਗਲੀਆਂ ਜਾਂ ਸਲੀਪਰ ਉੜ ਕੇ ਆਉਂਦੇ ਹਨ, ਜਦ ਘੁੰਮਣ ਘੇਰ ਹੋਵੇ ਉਥੇ ਫਸਿਆ ਸਲੀਪਰ ਇਉਂ ਪਲਸੇਟੇ ਖਾਂਦਾ ਹੈ ਜਿਕਣ ਕੋਈ ਭੰਭੀਰੀ ਉਸ ਨੂੰ ਮਰੋੜ ਰਹੀ ਹੈ। ਫਿਰ ਮੱਧ ਵਿਚ ਬਹਿ ਰਹੀ ਸਾਫ ਲਹਿਰ ਦਾ ਜ਼ੋਰ ਆ ਕੇ ਘੁੰਮਣ ਘੇਰ ਦੇ ਪਾਣੀ ਨੂੰ ਆਪਣੇ ਨਾਲ ਮਿਲਾ ਕੇ ਅੱਗੇ ਤੋਰਦਾ ਹੈ। ਆਓ ਹਉਮੈ ਦੇ ਅਨੇਕਾਂ ਅੱਡ ਅੱਡ ਰੂਪਾਂ ਨੂੰ ਇਕ ਹੋਰ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਹਉਮੈ ਨੂੰ ਘੜੀ ਦੀ ਘੜੀ ਦਾ ਇਕ ਪੁਰਜਾ ਆਖੀਏ ਤਾਂ ਘੜੀ ਵਿਚ ਇਕ ਨਹੀਂ ਅਨੇਕ ਪੁਰਜੇ ਹਨ। ਨਿੱਕੀ ਭੰਭੀਰੀ ਜੀਵ ਹੈ ਤੇ ਉਸ ਤੋਂ ਵੱਡਾ ਪੁਰਜਾ ਘਰੋਗੀ ਹੋਮੇ ਫੈਮਿਲੀ ਈਗੋ ਹੈ, ਉਸ ਤੋਂ ਹੋਰ ਵੱਡਾ ਭਾਈਚਾਰਕ ਹੋਮੇ ਹੈ ਸੋਸ਼ਲ ਈਗੋ ਹੈ, ਉਸ ਤੋਂ ਹੋਰ ਵੱਡਾ ਸ਼ਹਿਰੀ ਜਾਂ ਰਾਜਨੀਤਿਕ ਹੋਮੇ ਪੋਲੀਟੀਕਲ ਈਗੋ ਹੈ, ਪਰ ਸਭ ਹੀ ਘੁੰਮਣ ਘੇਰ ਵਿਚ ਹਨ। ਇਸ ਲਈ ਕੋਈ ਸ਼ੱਕ ਨਹੀਂ ਕਿ ਜਿਤਨੀ ਭੰਭੀਰੀ ਵੱਡੀ ਹੋਈ ਉਤਨੇ ਚੱਕਰ ਘੱਟ ਹੁੰਦੇ ਹਨ। ਇਸ ਤਰ੍ਹਾਂ ਇਕ ਘੰਟੇ ਵਿਚ ਵੱਡੇ ਪਹੀਏ ਵਾਲੀ ਸੂਈ ਤਾਂ ਇਕ ਘਰ ਚੱਲਦੀ ਹੈ, ਪਰ ਨਿੱਕੇ ਪਹੀਏ ਮਿੰਟਾਂ ਵਾਲੀ ਸੂਈ 60 ਘਰ ਤੋਂ ਜਾਂਦੀ ਹੈ ਤੇ ਸਕਿੰਟਾਂ ਵਾਲੀ ਹੋਰ ਨਿੱਕੀ ਭੰਭੀਰੀ ਕਿਤਨੇ ਹੀ ਚੱਕਰ ਲਾਂਦੀ ਹੈ। ਇਸ ਤਰ੍ਹਾਂ ਸੂਰਜ ਦੇ ਇਰਦ ਗਿਰਦ ਪ੍ਰਿਥਵੀ ਜੋ ਵੱਡੀ ਹੈ ਸਾਲ ਵਿਚ ਇਕ ਚੱਕਰ ਲਗਾਉਂਦੀ ਹੈ, ਪਰ ਚੰਨ 12 ਚੱਕਰ ਲਗਾਉਂਦਾ ਹੈ ਕਿਉਂਕਿ ਉਹ ਛੋਟਾ ਹੈ। ਇਸੇ ਤਰ੍ਹਾਂ ਜਿਤਨਾ ਹੋਮੇ ਦਾ ਦਾਇਰਾ ਵੱਧ ਜਾਵੇ ਉਤਨਾ ਚੱਕਰ ਘੱਟ ਜਾਂਦਾ ਹੈ। ਆਪਣੀ ਹੋਮੇ ਖੁਦੀ ਨੂੰ ਕੌਮ ਵਿਚ ਮੜਾਓ ਤਾਂ ਵਧੇਰਾ ਆਨੰਦ ਹੈ ਤੇ ਆਵਾਗੌਣ ਦਾ ਗੇੜ ਘੱਟ ਹੈ। ਫਿਰ ਇਸ ਕੌਮਾਂਤਰੀ ਨੈਸ਼ਨਲ ਈਗੋ ਨੂੰ ਸਰਵ ਵਿਆਪਕ ਸੰਸਾਰ ਹੋਮੇ ਵਿਚ ਲੜਾਓ ਤਾਂ ਸੁੱਖ ਦੁੱਖ ਹੋਰ ਘੱਟ ਜਾਏਗਾ ਤੇ ਆਨੰਦ ਵਧੇਰੇ ਆਵੇਗਾ। ਭਾਵੇਂ ਹੁਣ ਘੁੰਮਣ ਘੇਰ ਵੱਡਾ ਹੈ ਤੇ ਹੌਲੇ ਹੌਲੇ ਟੁੱਟਦਾ ਹੈ, ਪਰ ਘੁੰਮਦਾ ਜ਼ਰੂਰ ਹੈ। ਜਿਕਣ ਪ੍ਰਿਥਵੀ ਹੌਲੇ ਹੌਲੇ ਘੁੰਮਦੀ ਹੈ, ਮੁਕਤੀ ਕਦ ਹੋਵੇਗੀ? ਜਦ ਪਾਣੀ ਘੁੰਮਣ ਘੇਰੀ ਤੋਂ ਨਿਕਲ ਕੇ ਅਕਾਲੀ ਭਾਣੇ ਦੇ ਪ੍ਰਭਾਵ ਵਿਚ ਸਿੱਧਾ ਆ ਜਾਵੇ, ਜਾਂ ਦਰਿਆ ਦੀ ਗੋਦੀ ਵਿਚ ਆ ਜਾਵੇ, ਕੰਢੇ ਛੱਡ ਕੇ ਨਿਹੰਗ ਹੋ ਜਾਵੇ, ਇੱਥੇ ਆ ਕੇ ਭਾਣੇ ਨਾਲ ਟੁੱਟਦਾ ਤੇ ਬਹਿੰਦਾ ਹੈ, ਭਾਣੇ ਨਾਲ ਖਾਂਦਾ ਤੇ ਪੀਂਦਾ ਹੈ, ਭਾਣੇ ਨਾਲ ਹੱਸਦਾ ਹੈ, ਭਾਣੇ ਨਾਲ ਕੰਮ ਕਾਜ ਤੇ ਸੇਵਾ ਕਰਦਾ ਹੈ। ਇਹ ਮਹਾਂ ਉੱਚੀ ਅਤਿ ਸੇਠ ਮਿੱਠੜੀ ਵਾਸਤਾ ਹੈ। ਇਸ ਨੂੰ ਨਿਰਵਾਣ ਪਦ ਵੀ ਜਾਂ ਸਹਿਜ ਰਾਜ ਸਕਦੇ ਹਨ। ਇਸ ਦਾ ਵਰਣਨ ਅਸੀਂ ਅੱਗੇ ਕਰ ਆਏ ਹਾਂ। ਇਸ ਟਿੱਲੇ ਉਪਰ ਪਹੁੰਚ ਕੇ ਹੋਮੇ ਨਿੱਕੀ ਜਾਂ ਵੱਡੀ ਸਥੂਲ ਜਾਂ ਸੂਖਮ ਇੰਜ ਪਿੱਛੇ ਰਹਿ ਜਾਂਦੀਆਂ ਹਨ। ਜਿਕਣ ਕੈਲਾਸ਼ ਪਰਬਤ ਤੇ ਵੇਖਿਆ ਸ਼ਵਾਲਕ ਦੀਆਂ ਪਹਾੜੀਆਂ, ਇਸ ਉਪਰਲੀ ਚੋਟੀ ਉਪਰ ਹਵਾ ਡਾਢੀ ਨਿਰਮ ਤੇ ਸੂਖਮ ਹੈ। ਕੋਈ ਇੱਥੇ ਪਹੁੰਚਦਾ ਹੈ ਜਾਂ ਪਹੁੰਚ ਕੇ ਸਾਵਧਾਨ ਰਹਿੰਦਾ ਹੈ, ਪਰ ਜੋ ਪੜਦਾ ਹੈ ਉਹ ਹੀ ਤਾਂ ਖਾਲਸਾ ਹੈ, ਬਾਕੀ ਸਭ ਨਿਖਾਲਸ ਹਨ। ਇਸ ਉਪਰਲੇ ਹਵਾ ਦੇ ਤਬਕੇ ਵਿਚ ਹਨੇਰੀਆਂ ਬਾਂਬਰੋਲੇ ਤੇ ਘੁੰਮਣ ਘੇਰੀਆਂ ਨਹੀਂ, ਕਿਉਂ ਜੋ ਇੱਥੇ ਗਰਮੀ ਸਰਦੀ ਇਕ ਸਮਾਨ ਹੈ, ਇਸੇ ਕਰਕੇ ਇੱਥੇ ਸੀਤਲਤਾ ਤੇ ਆਨੰਦ ਹੈ। ਹੇਠਾਂ ਹੇਠਾਂ ਗਰਮੀ ਚੱਲ ਰਹੀ ਹੈ, ਇਹੋ ਹਾਲ ਪਰਮਾਤਮਾ ਤੇ ਜੀਵ ਆਤਮਾ ਦਾ ਹੈ। ਪਰਮਾਤਮਾ ਦਾ ਵੱਡਾ ਦਰਿਆ ਦਾ ਰੋੜ ਹੈ ਤੇ ਜੀਵ ਆਤਮਾ ਘੁੰਮਣ ਘੇਰ ਹਨ ਜਿਨ੍ਹਾਂ ਵਿਚ ਜੀਵ ਫਸੇ ਹੋਏ ਹਨ। ਉਨ੍ਹਾਂ ਦੇ ਚੱਕਰ ਵਿਚ ਰਾਸੀ ਦੇ ਗੇੜ ਹਨ ਜੋ ਗੇੜੂ ਖੂਹ ਵਾਂਗ ਮੁੜ ਮੁੜ ਉਥੇ ਹੀ ਰਹਿੰਦੇ ਹਨ। ਜਿਕਣ ਤੇਲੀ ਦਾ ਬਲਦ ਮੁੜ ਮੁੜ ਉਥੇ ਹੀ ਰਹਿੰਦਾ ਹੈ। ਜਿਤਨੇ ਜੀਵਾਂ ਨੂੰ ਉਤਨੇ ਹੀ ਨਿੱਕੇ ਨਿੱਕੇ ਘੁੰਮਣ ਘੇਰ ਹਨ, ਪਰ ਅਕਾਲ ਪੁਰਖ ਜੀ ਦਾ ਹੁਕਮ ਰੂਪੀ ਦਰਿਆ ਇਨ੍ਹਾਂ ਤੋਂ ਭੈਣਾਂ ਆਪਣੇ ਪ੍ਰਭਾਵ ਨਾਲ ਵਗ ਰਿਹਾ ਹੈ। ਹੋਰ ਵੇਖੋ, ਜੇ ਕਦੀ ਹਨੇਰੀ ਆਵੇ ਤਾਂ ਵੇਖਣ ਵਿਚ ਆਇਆ ਹੈ ਜੋ ਦਰਿਆ ਦਾ ਕਰੰਟ ਤਾਂ ਸੁਖੈਨ ਹੀ ਵਗਦਾ ਜਾਂਦਾ ਹੈ। ਉਥੇ ਹਵਾ ਪਾਣੀ ਦੇ ਰੜਾਉ ਨੂੰ ਇਧਰ ਉਧਰ ਨਹੀਂ ਕਰ ਸਕਦੀ, ਕਿਉਂਕਿ ਹਵਾ ਕੋਲੋਂ ਪਾਣੀ ਦਾ ਜ਼ੋਰ ਬੜਾ ਜ਼ਿਆਦਾ ਹੈ। ਪਰ ਜਦ ਉਹ ਹਵਾ ਕੰਢਿਆ ਤੇ ਖੜੋਤੇ ਪਾਣੀ ਨੂੰ ਪਹੁੰਚਦੀ ਹੈ ਤਾਂ ਪਾਣੀ ਵਿਚ ਜਿੱਥੇ ਘੁੰਮਣ ਘੇਰ ਨਹੀਂ ਵੀ ਸਨ ਉਥੇ ਵੀ ਨਿੱਕੀਆਂ ਲਹਿਰਾਂ ਤੇ ਸਰਾਟਾਂ ਉੱਠਦੀਆਂ ਹਨ। ਇਸ ਦਾ ਭਾਵ ਕੀ ਹੈ? ਉੱਤਰ ਇਹ ਹੈ ਕਿ ਜੋ ਭਾਣੇ ਵਿਚ ਪ੍ਰਵਕ ਹਨ ਉਹ ਤਾਂ ਡੋਲ ਰਹਿੰਦੇ ਹਨ, ਜਿਕਣ ਦਰਿਆ ਦਾ ਵਿਚਕਾਰਲਾ ਪਾਣੀ ਡੋਲ ਹੈ। ਪਰ ਜੋ ਹੁਕਮ ਰੂਪੀ ਪ੍ਰਭਾਵ ਛੱਡ ਪਰਾਂ ਹੋ ਜਾਂਦੇ ਹਨ ਉਨ੍ਹਾਂ ਉਪਰ ਬਾਹਰ ਦੀਆਂ ਔਕੜਾਂ ਚੰਗੀ ਤਰ੍ਹਾਂ ਝੁਲਦੀਆਂ ਹਨ। ਭਾਣੇ ਵਿਚ ਆਉਣ ਨਾਲ ਸੁੱਖ ਹੈ, ਅਡੋਲਤਾ ਹੈ। ਇਸ ਦਾ ਭਾਵ ਇਹ ਨਹੀਂ ਜੋ ਇੱਥੇ ਪਹੁੰਚ ਕੇ ਔਕੜਾਂ ਅਲੋਪ ਹੋ ਜਾਂਦੀਆਂ ਹਨ ਜਾਂ ਆਉਂਦੀਆਂ ਹੀ ਨਹੀਂ ਆਉਂਦੀਆਂ ਹਨ, ਪਰ ਕਿੱਥੇ ਹਵਾ ਦਾ ਝੋਲਾ ਤੇ ਕਿੱਥੇ ਪਾਣੀ ਦਾ ਹੜ੍ਹ, ਕਿੱਥੇ ਗੰਗਾ ਤੇਲੀ ਤੇ ਕਿੱਥੇ ਰਾਜਾ ਭੋਗ, ਕਿੱਥੇ ਕੀੜੀ ਤੇ ਕਿੱਥੇ ਪਹਾੜ। ਇਕ ਕੀੜੀ ਪਹਾੜ ਨੂੰ ਨਹੀਂ ਹਿਲਾ ਸਕਦੀ। ਜਦ ਜੀਵ ਆਪਣੇ ਘੁੰਮਣ ਘੇਰ ਵਿਚੋਂ ਨਿਕਲ ਕੇ ਅਕਾਲ ਰੂਪੀ ਦਰਿਆ ਦੇ ਹੜ੍ਹ ਵਿਚ ਹੋਰ ਉੱਡਦੇ ਹਨ ਤਾਂ ਉਨ੍ਹਾਂ ਨੂੰ ਹਵਾ ਦੇ ਝੋਲੇ ਕੁਝ ਨਹੀਂ ਆਖ ਸਕਦੇ। ਤੁਸੀਂ ਹੁਣ ਪੁੱਛੋਗੇ ਜੇ ਘੁੰਮਣ ਘੇਰ ਕੀ ਹਨ? ਉੱਤਰ ਹੈ, ਜੋ ਅਕਾਲ ਪੁਰਖ ਦੀ ਨਾਮ ਸੱਤਾ ਤਾਂ ਏਕਤਾ ਵਿਚ ਹੈ। ਜਿਕਣ ਸ਼ਾਂਤ ਚਿੱਤ ਹਵਾ ਹੋਵੇ, ਫਿਰ ਵੇਖੋ ਜੋ ਗਰਮੀ ਨਾਲ ਕੋਈ ਬਾਂਬ ਰੋਲਾ ਉਸ ਹਵਾ ਵਿਚ ਬਣੇ ਤਾਂ ਜੀਕੂ ਤਿੱਲੇ ਘੁੰਮਣ ਘੇਰ ਹਨ ਤੇ ਹਵਾ ਵਿਚ ਅਫਣੀ ਦਫਣੀ ਪੈ ਜਾਂਦੀ ਹੈ। ਉਸੇ ਤਰ੍ਹਾਂ ਨਾਮ ਸੱਤਾ ਤਾਂ ਇਕ ਸੀ ਤੇ ਪਰਮਾਤਮਾ ਰੂਪੀ ਸੀ, ਭਾਵ ਏਕਤਾ ਤੇ ਭੇਦਤਾ। ਪਰ ਜਿਤਨੇ ਇਸ ਵਿਚ ਬਾਂਬ ਰੋਲੇ ਉੱਠਦੇ ਹਨ ਉਤਨੇ ਹੀ ਜੀਵਾਤਮਾ ਹਨ। ਬਾਂਬ ਰੋਲੇ ਦਾ ਭਾਵ ਕੀ ਹੈ? ਹੋਮੇ। ਹਰ ਜੀਵ ਦੀ ਆਪਣੇ ਅੱਡਰੀ ਹੋਮੇ ਇਕ ਬਾਂਬ ਰੋਲਾ ਹੈ, ਜੋ ਕਾਲੀ ਦਰਿਆ ਵਿਚੋਂ ਕੁਝ ਪਾਣੀ ਲੈ ਕੇ ਥੋੜੀ ਦੇਰ ਲਈ ਅੱਡਰਾ ਹੋ ਜਾਂਦਾ ਹੈ। ਜਿਤਨੀ ਦੇਰ ਇਹ ਪਾਣੀ ਅੱਡਰਾ ਹੈ ਉਤਨੀ ਦੇਰ ਇੱਥੇ ਘੁੰਮਣ ਘੇਰ ਹੈ, ਤੇ ਇਸ ਕਰਕੇ ਆਵਾਗੌਣ ਦਾ ਚੱਕਰ ਹੈ। ਉਸੇ ਪਾਣੀ ਨੂੰ ਦਰਿਆ ਦੇ ਵਿਚ ਕਰੋ ਤਾਂ ਫਿਰ ਉਹ ਭੇਦ ਹੋ ਕੇ ਦਰਿਆ ਦੇ ਪ੍ਰਭਾਵ ਨਾਲ ਛਾਂ ਛਾਂ ਕਰਦਾ ਟੁੱਟਦਾ ਹੈ। ਗੱਲ ਕੀ? ਸਾਡੀ ਹੋਮੇ ਅਕਾਲੀ ਭਾਣੇ ਰੂਪੀ ਦਰਿਆ ਵਿਚ ਘੁੰਮਣ ਘੇਰ ਹੈ। ਡੋਲਤਾ ਵਿਚ ਸਰਦੀ ਠੰਡ ਘੁੰਮ ਸਭ ਕੁਝ ਸੀ, ਪਰ ਉਪਰ ਆਪੇ ਆਪ ਪਾਰਬ੍ਰਹਮ ਪਰਮਾਤਮਾ ਹੈ। ਇਹ ਵਾਸਤਾ ਸਾਡੇ ਹੀ ਅੰਦਰ ਹੈ, ਬਾਹਰ ਨਹੀਂ। ਇਸੇ ਦੁਨੀਆਂ ਵਿਚ ਹੈ, ਬਾਹਰ ਨਹੀਂ। ਪਾਲੋ ਦੇ ਪਿੱਛੇ ਅਸਾਂ ਇੱਥੇ ਨਹੀਂ ਅੱਪੜਨਾ, ਕਿਉਂਕਿ ਪਾਲੋ ਵਿਚ ਤਾਂ ਸਭ ਨੇ ਮਰ ਹੀ ਜਾਣਾ ਹੈ। ਨਹੀਂ ਨਹੀਂ, ਭਗਤ ਸਦਾ ਸਥਿਰ ਹਨ, ਉਹ ਪਾਲੋ ਵਿਚ ਵੀ ਸਾਵਧਾਨ ਰਹਿੰਦੇ ਹਨ। ਵੇਖੋ, ਕਾਲ ਭਸੌਂਡ ਇਕ ਭੂਤ ਦੀ ਪਾਲੋ ਵੇਲੇ ਦੂਜਾ ਰੂਪ ਬਣਾ ਲੈਂਦਾ ਹੈ, ਜਲ ਦੀ ਪਾਲੋ ਵੇਲੇ ਜਲ ਬਣ ਜਾਂਦਾ ਹੈ, ਅਗਨੀ ਵੇਲੇ ਅਗਨੀ ਇਤਿਆਦਿ। ਪਰ ਕਾਗ ਭਸੌਂਡ ਭਾਵੇਂ ਬਹੁ ਉੱਚਾ ਹੈ, ਪਰ ਜੇ ਕਾਂ ਹੀ ਹੈ। ਉਸ ਵਿਚ ਥੋੜੀ ਜਿਹੀ ਅਗਿਆਨਤਾ ਦੀ ਕਾਲਖ ਹੈ, ਇਸੇ ਕਰਕੇ ਉਸ ਨੂੰ ਕਾਗ ਕਾਂ ਆਖਦੇ ਹਨ। ਪਰ ਗੁਰਮੁਖ ਤਾਂ ਸਭ ਕਾਲਖ ਨੂੰ ਪਛਾਹ ਛੱਡ ਕੇ ਨਿਰਮਰਾਤਮਾ ਨੂੰ ਪਕੜਦੇ ਹੋਏ ਨੋਲ ਵਾਹਿਗੁਰੂ ਰੂਪ ਹੋ ਜਾਂਦੇ ਹਨ। ਪਰ ਕੀਕਣ ਸਿੱਧੇ ਅਕਾਲੀ ਗਿਆਨ ਨਾਲ ਨਹੀਂ, ਸਗੋਂ ਗਿਆਨ ਖੰਡ ਤੋਂ ਪਰਾਂ ਸਰਮ ਖੰਡ ਵਿਚ ਜਾ ਕੇ, ਫਿਰ ਕਰਮ ਖੰਡ ਵਿਚ ਅੱਪੜ ਕੇ ਨਾਮ ਦੀ ਮਦਰ ਸੱਤਾ ਉਨ੍ਹਾਂ ਨੂੰ ਆਪਣੇ ਪਿਅਰ ਸੋਪ ਨਾਲ ਨਿਭਾਉਂਦੀ ਹੈ ਤੇ ਕਾਗ ਨੂੰ ਹੰਸ ਵਿਚ ਬਦਲਦੀ ਹੈ। ਜਦ ਉਹ ਪੂਰਨ ਸ਼ੁੱਧ ਹੋ ਜਾਂਦੇ ਹਨ ਤਦ ਉਹ ਸੱਚਖੰਡ ਅੰਦਰ ਵੜ ਸਕਦੇ ਹਨ, ਪਹਿਲਾਂ ਨਹੀਂ। ਪਰ ਕੀ ਉਹ ਇਸ ਉੱਚੀ ਅਵਸਥਾ ਵਿਚ ਪਹੁੰਚ ਕੇ ਕੰਮ ਛੱਡ ਦਿੰਦੇ ਹਨ? ਨਹੀਂ, ਉਹ ਸਿਰਫ ਘੁੰਮਣ ਘੇਰੀ ਨੂੰ ਛੱਡਦੇ ਹਨ। ਉਹ ਤੇਲੀ ਦੇ ਬਲਦ ਨਹੀਂ ਰਹਿੰਦੇ, ਸਗੋਂ ਤਿਆਰ ਬਾ ਤਿਆਰ ਹੋ ਕੇ ਹੜਦੇ ਐਨ ਮੱਧ ਵਿਚ ਆ ਕੇ ਕਰਮ ਯੋਧੇ ਬਣ ਜਾਂਦੇ ਹਨ, ਕਿਉਂਕਿ ਕਰਮ ਖੰਡ ਤੋਂ ਅੱਗੇ ਇਹ ਸੱਚਖੰਡ ਹੈ। ਦਰਿਆ ਦੇ ਮੱਧ ਵਿਚ ਪਾਣੀ ਖੜੋਤਾ ਨਹੀਂ, ਚੱਲਦਾ ਹੈ, ਰੁੜਦਾ ਹੈ, ਅਥੱਕ ਕੰਮ ਕਰਦਾ ਹੈ। ਹਾਂ, ਪਰ ਉਨ੍ਹਾਂ ਇਕ ਗੱਲ ਪਰਾਂ ਛੱਡ ਦਿੱਤੀ ਕਿ ਉਹ ਕਰਮਾਂ ਦੀ ਗੰਢੜੀ ਜੋ ਉਨ੍ਹਾਂ ਪਹਿਲਾਂ ਹੋਮੇ ਰੂਪੀ ਕੱਪੜੇ ਨਾਲ ਬੱਧੀ ਸੀ, ਉਹ ਬੁਚਕੀ ਤਦ ਤੋੜੀ ਸੀ ਜਦ ਤੱਕ ਹੋਮੇ ਸਾਨੂੰ ਆਪਣੇ ਵੱਲ ਤੇ ਪਰਮਾਤਮਾ ਰੂਪੀ ਪ੍ਰਭਾਵ ਮੋੜ ਕੇ ਪਛਾਹ ਖਿੱਚਦਾ ਸੀ। ਇਨ੍ਹਾਂ ਦੋਹਾਂ ਦਲੀਆਂ ਦੇ ਬਾਹਰਲੀਆਂ ਖਿੱਚਾਂ ਨਾਲ ਹੀ ਤਾਂ ਘੁੰਮਣ ਘੇਰੀ ਬਣਦੀ ਸੀ। ਜੀਕਣ ਸਾਡੇ ਅੰਦਰ ਕੋਈ ਮਧਾਣੀ ਲਟਕ ਰਿਹਾ ਹੈ, ਪਰ ਜਦ ਨਿੱਕੀ ਪਣਤ ਨੂੰ ਛੱਡ ਦਿੱਤਾ ਤੇ ਘੁੰਮਣ ਘੇਰੀ ਖੋਲ ਵੱਡੇ ਹੜ ਵਿਚ ਰਲ ਇਕ ਹੋ ਗਏ ਤਾਂ ਹੁਣ ਵੱਖਰਾ ਕਰਮਾਂ ਦਾ ਝਮੇਲਾ ਕੀ? ਹੁਣ ਤਾਂ ਇਕੋ ਇਕ ਕਰਮ ਹੈ ਕਿ ਜੋ ਵਾਹਿਗੁਰੂ ਜੀ ਦਾ ਹੁਕਮ ਹੈ, ਜੋ ਹੜ ਬਣ ਕੇ ਰਹਿ ਰਿਹਾ, ਜੋ ਸੰਸਾਰਾਂ ਅਤੇ ਬ੍ਰਹਿਮੰਡਾਂ ਨੂੰ ਬਿਨਾਂ ਥੰਮਾਂ ਦੇ ਥੰਮ ਰਿਹਾ, ਇੱਥੇ ਅੱਪੜ ਕੇ ਕਰਮਾਂ ਦਾ ਬੁਚਕਾ ਪਰਾਂ ਰਹਿ ਜਾਂਦਾ ਹੈ। ਇੱਥੇ ਨੰਗੇ ਹੋ ਕੱਪੜੇ ਲਾ ਦਰਿਆ ਵਿਚ ਕਢਮ ਛਾਲ ਮਾਰ ਕੇ ਉਹ ਰੂਪ ਹੋ ਜਾਈਦਾ ਹੈ, ਪਰ ਜੋ ਕਾਰ ਹੈ ਉਹ ਉਪਕਾਰ ਹੈ, ਸਾਕਸ਼ੀ ਨਹੀਂ। ਫਿਰ ਜੋ ਕਰਤਵ ਹੈ ਉਹ ਸੇਵਾ ਹੈ। ਪਹਿਲਾਂ ਚੌਧਰ ਬਣ ਲਈ ਸੀ, ਪਹਿਲਾਂ ਸੇਵਾ ਵਿਚ ਮੇਵੇ ਦੀ ਰਲਾਵਟ ਸੀ, ਮਨ ਨੂੰ ਦਾਖ ਵਿਚ ਵੀ ਹੈ, ਹੁਣ ਅੰਗੂਰ ਬਦਾਣਾ ਅੰਗੂਰ ਬਣ ਗਿਆ। ਇਸ ਤੋਂ ਪਰਾਂ ਹੋਰ ਕੋਈ ਵਿਚਾਰ ਨਹੀਂ, ਕਿਉਂਕਿ ਸੱਚਖੰਡ ਵਿਚ ਵੀ ਵਾਹਿਗੁਰੂ ਜੀ ਕਾਰੇ ਲੱਗੇ ਹੋਏ ਹਨ, ਸਾਖੀ ਹੀ ਨਹੀਂ ਕਰਤਾ ਪੁਰਖ ਹਨ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਹਾਂ ਜੀ, ਕਰ ਕਰ ਵਿਚ ਹੀ ਤਾਂ ਆਤਮਾ ਵਿਚਾਰ ਹੈ। ਇਹੋ ਤਾਂ ਹੁਕਮ ਰੂਪੀ ਦਰਿਆ ਹੈ ਜਿਸ ਸੇਵਕ ਜਾ ਕੇ ਰਲ ਜਾਂਦਾ ਹੈ। ਸੇਵਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋੜ ਪਏ ਨਿਰਵੈਰ, ਆਂਦਨ ਪੂਜੇ ਗੁਰ ਕੇ ਪੈਰ। ਇਹ ਲੋਕ ਸੁਖੀ ਏ ਪਰ ਲੋਕ ਸਹੇਲੇ, ਨਾਨਕ ਹਰ ਪਵੇ ਆਪੇ ਮੇਲੇ। ਹਾਂ ਜੀ, ਹਰੀ ਜੀ ਦਾ ਸੇਵਕ ਤੇ ਹਰੀ ਇਕੋ ਰੂਪ ਹਨ, ਏਕ ਜੋਤ ਦੋ ਮੂਰਤੀ ਹਨ। ਹਰ ਕਾ ਸੇਵਕ ਸੋ ਅਰਜਿਆ, ਭੇਦ ਨਾ ਜਾਣੋ ਮਾਨਸ ਦੇਹਾ। ਜਿਉ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਚੱਲੇ ਚਲਤ ਸਮਾਇੰਦਾ। ਗੱਲ ਕੀ, ਸਾਡੇ ਖਾਲਸਾ ਜੀ ਵੀ ਕਾਰ ਵਿਚ ਪ੍ਰਵੀਨ ਹਨ, ਸਾਡੇ ਵਾਹਿਗੁਰੂ ਜੀ ਸੱਚਖੰਡੀ ਹੋ ਕੇ ਵੀ ਕਾਰ ਵਿਚ ਮਸਤ ਹਨ। ਉਨ੍ਹਾਂ ਨੂੰ ਇੰਜ ਕਰਨ ਵਿਚ ਖੇਚਲ ਨਹੀਂ, ਜਿਕਣ ਸੂਰਜ ਨੂੰ ਚੌਂਕ ਵਿਚ ਕੋਈ ਖੇਚਲ ਨਹੀਂ। ਅੰਤਮ ਸਿੱਟਾ ਸਾਰੀ ਵਿਚਾਰ ਦਾ ਇਹ ਹੈ ਕਿ ਜਿਕਣ ਸਾਡੇ ਅੰਦਰ ਕੋਈ ਕੰਮ ਕਰਨ ਦੀ ਖਾਹਿਸ਼ ਉੱਠਦੀ ਹੈ, ਤੀਕਣ ਹੀ ਵਾਹਿਗੁਰੂ ਜੀ ਵਿਚ ਹੁਕਮ ਪ੍ਰਾਈਮਰ ਬੈਲ ਰੂਪੀ ਕਵਾਓ ਸਦਾ ਉੱਠਦੀ ਹੈ। ਜਿਕਣ ਚੰਨ ਵਿਚੋਂ ਸੀਤਲ ਦੀਆਂ ਕਿਰਨਾਂ, ਇਸੇ ਹੁਕਮ ਨਾਲ ਸਭ ਸੰਸਾਰ ਚੱਲ ਰਿਹਾ, ਸਵੇ ਬ੍ਰਹਿਮੰਡ ਟੁਰ ਰਹੇ ਹਨ, ਪਸ਼ੂ ਪੰਛੀ ਕਾਲੇ ਲੱਗੇ ਹਨ, ਬੂਟੇ ਫਲ ਦੇ ਫੁੱਲ ਦੇ ਹਨ, ਚੰਨ ਤਾਰੇ ਚੱਕਰਾਂ ਵਿਚ ਹਨ, ਸੂਰਜ ਦੁਆਲੇ ਤੇ ਸੂਰਜ ਹੋਰ ਵੱਡੇ ਸੂਰਜਾਂ ਦੁਆਲੇ, ਪਰ ਸਿਰਫ ਮਨੁੱਖ ਜਾਤੀ ਵਿਚ ਆ ਕੇ ਹਉਮੈ ਰੂਪੀ ਘੁੰਮਣ ਘੇਰ ਪੈਣ ਲੱਗ ਪਏ ਹਨ। ਇਨ੍ਹਾਂ ਘੁੰਮਣ ਘੇਰਾਂ ਵਿਚ ਹੀ ਤਾਂ ਆਵਾਗੁਣ ਹੈ। ਮੁਕਤੀ ਇਸ ਵਿਚ ਹੈ ਕਿ ਅਸੀਂ ਆਪਣੀ ਅੱਡਰੀ ਨੈ ਨੂੰ ਛੱਡ ਕੇ ਅਕਾਲੀ ਹੋਮੇ ਦੇ ਹੜ ਵਿਚ ਆਪਣੇ ਆਪ ਨੂੰ ਲੀਨ ਕਰਕੇ ਫਿਰ ਭਾਣੇ ਵਿਚਕਾਰ ਕਰੀਏ। ਇਹ ਅੰਤਮ ਅੰਤ, ਇਹ ਆਦ ਹੈ ਤੇ ਅੰਤ ਕੀ ਹੈ? ਹੁਕਮ ਹੈ। ਹੁਕਮੀ ਹੋਵਣ ਕਾਰ ਹੁਕਮ ਨਾ ਕਿਹਾ ਜਾਈ। ਇਹ ਹੁਕਮ ਆਖਣ ਵੇਖਣ ਨਾਲ ਨਹੀਂ ਲੱਭਦਾ, ਨਾਮ ਦੀ ਡੋਰੀ ਵਧਾਉਣ ਨਾਲ ਲੱਭਦਾ ਹੈ। ਨਾਮ ਬਿਨਾ ਹੁਕਮ ਨਹੀਂ ਲੱਭਦਾ। ਰਾਗੇ ਨਾਦੇ ਬਾਹਰਾ ਹੁਕਮ ਨਾ ਪਾਵੇ ਕੋਏ। ਇੱਥੇ ਅੱਪੜ ਕੇ ਦੁੱਖ ਸੁੱਖ ਭਾਣੇ ਵਿਚ ਲੀਨ ਹੋ ਜਾਂਦੇ ਹਨ, ਕਰਮਾਂ ਦੀ ਪੋਟਲੀ ਸਿਰ ਤੋਂ ਗਿਰ ਕੇ ਸਾਵਧਾਨਤਾ ਆ ਜਾਂਦੀ ਹੈ। ਆਵਾਗੁਣ ਦਾ ਘੁੰਮਣ ਘੇਰ ਹੁਕਮ ਦੇ ਹੜ ਵਿਚ ਲੀਨ ਹੋ ਕੇ ਸਦਾ ਲਈ ਮੁਕਤੀ ਮਿਲ ਜਾਂਦੀ ਹੈ। ਪਾਰ ਬਮ ਪੂਰਨ ਪਰਮੇਸ਼ਰ ਮਨ ਤਾ ਕੀ ਓਟ ਗਹੀ ਜੇਰੇ ਜਿਨ ਤਾਰੇ ਬ੍ਰਹਿਮੰਡ ਖੰਡ ਹਰ ਤਾ ਕੋ ਨਾਮ ਜਪੀ ਜੇਰੇ ਮਨ ਕੀ ਮਤ ਤਿਆਗੋ ਅਰਜਨ ਹੁਕਮ ਸੁਖ ਪੀ ਪਾਈਏ ਰੇ ਜੋ ਪ੍ਰਭ ਕਰੇ ਸੋਈ ਪਲ ਮਾਨੋ ਸੁਖ ਦੁਖ ਹੋਈ ਤਿਆਈਏ ਰੇ। ਅੰਤ ਨੂੰ ਅਸਾਂ ਇਸ ਗੱਲ ਦੀ ਵਿਚਾਰ ਕਰਨੀ ਹੈ ਕਿ ਪਰਮਾਤਮਾ ਤੇ ਆਤਮਾ ਵਿਚ ਪਰਸਪਰ ਸੰਬੰਧ ਕੀ ਹੈ, ਕਿਉਂਕਿ ਇਹੋ ਹੀ ਤਾਂ ਮੁੱਢਲਾ ਪ੍ਰਸ਼ਨ ਸੀ। ਪਹਿਲਾਂ ਅਸਾਂ ਜੀਵਾਤਮਾ ਦੀ ਪਹਾੜ ਪਰਮਾਤਮਾ ਵਿਚੋਂ ਨਿਕਲਦੀ ਵੇਖੀ ਸੀ। ਜੀ ਕਣਕ ਪਹਾੜੇ ਵਿਚੋਂ ਅਨੇਕਾਂ ਬੂੰਦਾਂ ਨਿਕਲਦੀਆਂ ਉੱਠਦੀਆਂ ਅਤੇ ਬੈਠਦੀਆਂ ਹਨ। ਫਿਰ ਅਸਾਂ ਵੇਖਿਆ ਸੀ ਕਿ ਪਰਮਾਤਮਾ ਤੇ ਜੀਵਾਤਮਾ ਵਿਚ ਆਤਮਾ ਦੀ ਗੰਢ ਹੈ ਤੇ ਇਨ੍ਹਾਂ ਤਿੰਨਾਂ ਵਿਚ ਉਹ ਮਤਭੇਦ ਹੈ ਜਿਹਾ ਕਿ ਕੈਮ ਦੀਆਂ ਡੰਗਾਂ ਵਿਚ ਜਿਸ ਦੇ ਤਿੰਨ ਅੰਕ ਹਨ। ਤੇ ਫਿਰ ਅਸਾਂ ਵੇਖਿਆ ਸੀ ਜੋ ਇਕੋ ਹੁਕਮ ਰੂਪੀ ਹੜ ਸਭ ਨੂੰ ਪ੍ਰਫੁਲਿਤ ਕਰਦਾ ਹੈ। ਪਰ ਇਹ ਅਸਾਂ ਇਕ ਗੱਲ ਨੂੰ ਹੋਰ ਵੇਖਣਾ ਹੈ, ਇਹ ਕਿ ਸਭੋ ਜੀਵ ਆਤਮਾ ਸੱਚਮੁੱਚ ਇਕੋ ਮੋਮਬੱਤੀ ਦੇ ਪ੍ਰਤੀਬਿੰਬ ਹਨ ਜੋ ਸੰਸਾਰ ਰੂਪੀ ਸ਼ੀਸ਼ ਮਹਿਲ ਵਿਚ ਪੈਂਦੇ ਹਨ। ਭਾਵ ਏਕਤਾ ਵੀ ਹੈ ਤੇ ਅਨੇਕਤਾ ਵੀ। ਤੁਸੀਂ ਪੁੱਛੋਗੇ ਏਕਤਾ ਕੀ ਕਣ? ਵੇਖੋ ਇਕ ਕੋਹੇ ਨੂਰ ਹੀਰੇ ਦਾ ਇਕ ਮੂੰਹ ਨਹੀਂ, ਹਜ਼ਾਰਾਂ ਹਨ। ਇਸੇ ਤਰ੍ਹਾਂ ਇਕ ਵਾਹਿਗੁਰੂ ਰੂਪੇ ਹੀਰੇ ਦੇ ਅਨੇਕ ਮੁੱਖ ਮੁੱਖ ਵੱਖ ਵੱਖ ਜੀਵ ਹਨ। ਜਾਂ ਜੀਕਣ ਇਕ ਡਾਇਮੰਡ ਕੱਟ ਗਹਿਣੇ ਦੇ ਅਨੇਕ ਮੁੱਖ ਹੁੰਦੇ ਹਨ ਪਰ ਪਿੱਛੇ ਸੋਨਾ ਇਕ ਹੈ। ਉਦਾਂ ਹੀ ਅਨੇਕ ਜੀਵ ਇਕ ਵਾਹਿਗੁਰੂ ਜੀ ਦੇ ਮੂੰਹ ਹਨ। ਇਹ ਜੀਵ ਆਤਮਾ ਵਾਹਿਗੁਰੂ ਜੀ ਉਪਰ ਇੰਜ ਹਨ ਜੀਕਣ ਇਕ ਛੱਲੀ ਉਪਰ ਦਾਣੇ, ਜਾਂ ਜੀਕਣ ਕਾਸ ਗੰਗਾ ਉਪਰ ਤਾਰੇ, ਜਾਂ ਜੀਕਣ ਇਕ ਮੂੰਹ ਵਿਚ ਬੱਤੀ ਦੰਦ। ਪਰ ਵੱਖੋ ਹੋ ਕੇ ਵੀ ਸਾਰੇ ਜੀਵ ਰੂਪੀ ਦੰਦ ਇਕੇ ਹੀ ਮੂੰਹ ਵਿਚ ਹਨ। ਇਸੇ ਤਰ੍ਹਾਂ ਹੀ ਸਭ ਜੀਵ ਆਤਮਾ ਇਕ ਹੀ ਵਾਹਿਗੁਰੂ ਜੀ ਦੇ ਮੂੰਹ ਜਾਂ ਆਕਾਰ ਵਿਚ ਹਨ। ਇਨ੍ਹਾਂ ਮਿਸਾਲਾਂ ਨਾਲ ਪਤਾ ਲੱਗਦਾ ਹੈ ਜੋ ਜੀਵ ਆਤਮਾ ਅਨੇਕ ਹੁੰਦੇ ਹੋਏ ਵੀ ਅਸਲ ਇਕ ਹੀ ਹੈ, ਕਿਉਂਕਿ ਸਭ ਵਿਚ ਚੇਤਨਤਾ ਦਾ ਹੀ ਚਿੰਗਾਰੀ ਹੈ ਜੋ ਆਤਮਾ ਦਾ ਮੁੱਖ ਭਾਵ ਹੈ। ਪਰ ਫਿਰ ਤੁਸੀਂ ਆਖੋਗੇ ਕਿ ਇਨ੍ਹਾਂ ਹੀ ਜੀਵਾਂ ਉਪਰ ਅਨੇਕਤਾ ਕਿੱਦਾਂ ਲੱਗਦੀ ਹੈ? ਉੱਤਰ ਇਹ ਹੈ ਜੋ ਇਕ ਹਾੜੀ ਜਾਂ ਸਾੜੀ ਦੇ ਬੂਟੇ ਉਪਰ ਅਨੇਕਤਾ ਪੱਤਰ ਹਨ। ਹੁਣ ਇਸ ਦੇ ਪੱਤਰ ਪਿੱਪਲ ਦੇ ਪੱਤਰਾਂ ਤੋਂ ਭਿੰਨ ਭਿੰਨ ਹਨ, ਪਿੱਪਲ ਦੇ ਪੱਤਰ ਕੇਲੇ ਨਾਲੋਂ ਭਿੰਨ ਹਨ, ਕੇਲੇ ਦੇ ਪੁੱਤਰ ਖਜੂਰਾਂ ਦੇ ਪੱਤਰਾਂ ਕੋਲੋਂ ਭਿੰਨ ਹਨ ਇਤਿਹਾਸ। ਇਹੋ ਹੀ ਨਹੀਂ, ਜੇ ਤੁਸੀਂ ਉਸੇ ਬੂਟੇ ਦੇ ਪੱਤਰ ਗੌਰ ਨਾਲ ਵੇਖੋ ਤਾਂ ਕੋਈ ਇੱਕ ਦੂਜੇ ਨਾਲ ਨਹੀਂ ਮਿਲਦਾ। ਕੋਈ ਵੱਧ ਕੋਈ ਘੱਟ, ਕੋਈ ਸੋਹਣਾ ਕੋਈ ਸੜਿਆ ਹੋਇਆ, ਗੱਲ ਕੀ? ਹਰ ਇਕ ਪੱਤਰ ਵਾਸਤੇ ਵੀ ਦੂਜੇ ਕੋਲੋਂ ਭਿੰਨ ਹੈ। ਆਪਣੇ ਬੱਤੀ ਦੰਦ ਹੀ ਵੇਖੋ, ਉਹ ਵੀ ਇਕ ਦੂਜੇ ਕੋਲੋਂ ਅੱਡ ਹਨ। ਸਾਡੇ ਕਾਸ਼ ਉਪਰ ਤਾਰੇ ਭਾਵੇਂ ਇਕੋ ਕਿਸਮ ਦੇ ਭਾਸਦੇ ਹਨ ਪਰ ਦੂਰਬੀਨ ਨਾਲ ਵੇਖਿਆ ਉਹ ਸਭ ਇਕ ਦੂਜੇ ਕੋਲ ਅੱਡ ਰਹੇ ਹਨ। ਫਿਰ ਵੇਖੋ ਇਕ ਆਦਮੀ ਦੀ ਸ਼ਕਲ ਨਹੀਂ ਮਿਲਦੀ, ਹੋਰ ਤਾਂ ਹੋ ਸਕੇ ਭਰਾਵਾਂ ਦੀ ਸ਼ਕਲ ਵੀ ਕਈ ਵਾਰੀ ਰਾਤ ਦਿਨ ਦਾ ਫਰਕ ਹੁੰਦਾ ਹੈ ਤੇ ਜੋੜੜੇ ਜੰਮੇ ਹੋਏ ਵੀ ਰਤਕ ਭਿੰਨ ਹੁੰਦੇ ਹਨ। ਗੱਲ ਕੀ? ਤੁਸੀਂ ਕਿਸੇ ਪਾਸੇ ਸੰਸਾਰ ਵੱਲ ਵੱਖੋ ਕਾਵਾਂ ਦੀ ਡਾਰ ਜਾਂ ਬੱਕਰੀਆਂ ਦਾ ਇੱਜੜ ਜਾਂ ਬਲਦਾਂ ਦੇ ਵੇਗ ਜਾਂ ਰੇਤ ਦੇ ਦਾਣੇ ਜਾਂ ਕੋਈ ਹੋਰ ਸੰਗ੍ਰਹਿਕ ਚੀਜ਼ ਦੂਜੀ ਕੋਲੋਂ ਭਿੰਨ ਨਜ਼ਰ ਆਵੇਗੀ? ਕੋਈ ਇਕ ਚੀਜ਼ ਦੂਜੇ ਨਾਲ ਨਹੀਂ ਮਿਲਦੀ। ਇਸੇ ਕਰਕੇ ਹਰ ਇਕ ਜੀਵ ਆਤਮ ਦੂਜੇ ਕੋਲੋਂ ਭਿੰਨ ਹੈ। ਇਸ ਦੀ ਚੇਤਨਤਾ ਦੀ ਲਸ਼ਕ ਹੋਰ ਹੈ। ਜੀ ਕਣਕ ਮੋਤੀ ਦੂਜੇ ਨਾਲ ਨਹੀਂ ਮਿਲਦਾ। ਹੁਣ ਸੰਸਾਰ ਨੂੰ ਵੇਖੋ, ਜਿੱਧਰ ਤੱਕੋ ਤੁਹਾਨੂੰ ਵੱਖੋ ਵੱਖਰੇ ਰੂਪ ਦਿਸਣਗੇ। ਹਰ ਇਕ ਭਿੰਨ ਭਿੰਨ ਚੀਜ਼ ਵੱਖ ਵੱਖ ਕੰਮ ਉਪਰ ਜੁਟੀ ਹੈ। ਜੋ ਉਹ ਕਰ ਸਕਦਾ ਹੈ ਮੈਂ ਨਹੀਂ ਕਰ ਸਕਦਾ, ਜੋ ਮੈਂ ਕਰ ਸਕਦਾ ਉਹ ਨਹੀਂ ਕਰ ਸਕਦਾ, ਜੋ ਮੇਰਾ ਭੰਗੀ ਕੰਮ ਕਰ ਸਕਦਾ ਉਹ ਮੈਂ ਨਹੀਂ ਕਰ ਸਕਦਾ, ਜੋ ਮੇਰਾ ਅਵਸਰ ਕਰਦਾ ਹੈ ਉਹ ਮੈਂ ਨਹੀਂ ਕਰ ਸਕਦਾ ਇਤਿਹਾਸ। ਇਸ ਗੱਲ ਨੂੰ ਡੂੰਘੀ ਦ੍ਰਿਸ਼ਟੀ ਨਾਲ ਵੇਖ ਤਾਂ ਦੋ ਗੱਲਾਂ ਤੁਹਾਡੇ ਚਿੱਤ ਵਿਚ ਘਰ ਜਾਣਗੀਆਂ। ਨੰਬਰ ਇਕ, ਹਰ ਇਕ ਚੀਜ਼ ਆਪਣਾ ਕੰਮ ਆਪ ਹੀ ਕਰ ਸਕਦੀ ਹੈ, ਦੂਜਾ ਉਸ ਦਾ ਕੰਮ ਪੂਰਾ ਨਹੀਂ ਕਰ ਸਕਦੀ। ਹੱਥ ਦਾ ਕੰਮ ਪੈਰ ਨਹੀਂ ਕਰ ਸਕਦੇ, ਅੱਖਾਂ ਦੇ ਕੰਮ ਕੰਨ ਨਹੀਂ ਕਰ ਸਕਦੇ, ਘਾਹ ਦਾ ਕੰਮ ਦਿਆਰ ਨਹੀਂ ਦੇ ਸਕਦਾ। ਨੰਬਰ ਦੋ, ਦੂਜੀ ਗੱਲ ਇਹ ਹੈ ਜੋ ਸਭੋ ਰਲ ਕੇ ਮਿਲ ਕੇ ਇਕੋ ਕੰਮ ਸੰਪੂਰਨ ਕਰਦੇ ਹਨ। ਕੀ? ਸੰਸਾਰ ਦੀ ਨਿਤ ਨਵੀਂ ਤਰੱਕੀ ਵਾਲਾ। ਪੰਜੇ ਉਂਗਲਾਂ ਮਿਲ ਕੇ ਪੁਸਤਕ ਚੱਕਦੀਆਂ ਹਨ, ਅੱਖਾਂ ਪੈਰ ਮਿਲ ਕੇ ਟੁਰਦੇ ਹਨ, ਫੌਜ ਦਾ ਜਰਨੈਲ ਤੇ ਸਿਪਾਹੀ ਰਲ ਮਿਲ ਕੇ ਮਾਰਚ ਕਰਦੇ ਹਨ। ਇਸੇ ਤਰ੍ਹਾਂ ਵੇਖਿਆ, ਹਰ ਇਕ ਚੀਜ਼ ਆਪਣੀ ਥਾਂ ਆਪਣੇ ਆਪ ਅੱਡ ਜੁਨ ਕੀ ਹੋਇਆ, ਪਰ ਰਲ ਮਿਲ ਕੇ ਸਭ ਸੰਪੂਰਨ ਹਨ। ਜੇ ਪੈਰ ਨਾ ਹੋਣ ਤਾਂ ਸਰਕੀਕਣ ਚੱਲੇ, ਜਾਂ ਹੱਲ ਵਾਹੁਣ ਵਾਲੇ ਨਾ ਹੋਣ ਤਾਂ ਗੁੱਲਾ ਕੌਣ ਵੇਚੇ? ਜੇ ਇਸਤਰੀਆਂ ਪੁੱਤ ਨਾ ਜੰਮਣ ਤਾਂ ਸੰਸਾਰ ਕਿੱਕੂ ਵਸੇ? ਜੇ ਬੱਚੇ ਨਾ ਹੋਣ ਤਾਂ ਬੁੱਢੇ ਕਿੱਕੂ ਹੋਣ? ਜੇ ਬਿਮਾਰ ਨਾ ਹੋਣ ਤਾਂ ਬਲ ਲੈਣ ਦੀ ਖੂਬੀ ਕਿੱਕੂ ਜਾਪੇ? ਜੇ ਦੁੱਖ ਨਾ ਹੋਵੇ ਤਾਂ ਸੁੱਖ ਸਫਲਤਾ ਕਿੱਕੂ ਜਾਪੇ? ਜੇ ਰਾਤ ਨਾ ਹੋਵੇ ਤਾਂ ਦਿਨ ਦੀ ਵਡਿਆਈ ਕੀ ਜਾਪੇ? ਜੇ ਗਰੀਬ ਨਾ ਹੋਣ ਤਾਂ ਰੁਪਏ ਦੇ ਸੰਜਮ ਦਾ ਇਸਤੇਮਾਲ ਕਿਕੂ ਪਤਾ ਲੱਗੇ। ਭੁੱਖ ਤੇ ਨਾ ਹੋਵੇ ਤਾਂ ਤਿਪਤ ਗਾਏ ਵਾਸਤੇ ਦਾ ਕੀ ਰਸ ਆਵੇ। ਗੱਲ ਕੀ, ਹਰ ਇਕ ਚੀਜ਼ ਦੀ ਲੋੜ ਹੈ। ਥੋੜ ਦੀ ਵੀ ਲੋੜ ਹੈ, ਅੰਕੜਾਂ ਦੀ ਵੀ ਲੋੜ ਹੈ, ਤੀਲੇ ਤੀਲੇ ਦੀ ਲੋੜ ਹੈ, ਮੂਰਖਾਂ ਬਿਮਾਰਾਂ ਦੀ ਵੀ ਲੋੜ ਹੈ। ਸਭੇ ਭਾਣੇ ਵਿਚ ਹਨ, ਸਭ ਰੱਬੀ ਕੰਮ ਕੰਨ ਵਿਚ ਜੁਟੇ ਹੋਏ ਹਨ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਭਾਣੇ ਉੱਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੁਖ ਗਵਾਹ। ਭਾਣੇ ਪਰਮ ਭਵੇ ਬਾਜੂਨੀ, ਸਭ ਕੁਛ ਤਸੇ ਰਜਾਈ ਜੀਓ। ਹਾਂਜੀ, ਸਭ ਕੁਛ ਤੁਸੀਂ ਰਜਾਈ ਜੀਓ, ਸਭ ਕੁਛ ਭਾਣੇ ਵਿਚ ਹੈ। ਮੂਰਖ ਪੁੱਛਦੇ ਹਨ ਜੋ ਸੰਸਾਰ ਵਿਚ ਦੁੱਖ ਕਿਉਂ ਹੈ, ਜੇ ਦੁੱਖ ਨਾ ਹੋਏ ਤਾਂ ਅਸੀਂ ਸੱਤ ਨੂੰ ਕਿੱਕਣ ਛੱਡੀਏ। ਦੁਖਦਾਰੂ ਸੁਖ ਰੋਗ ਪਿਆ, ਜੇ ਔਕੜਾ ਨਾ ਹੋਣ ਤਾਂ ਸਾਡੀ ਜਿੰਦ ਖਾਲਸ ਨਾ ਬਣੇ। ਜੀਕਣ ਸੋਨਾ ਭੱਠੀ ਵਿਚ ਪਿਘਲ ਕੇ ਬਗੈਰ ਖਾਲਸ ਨਹੀਂ ਬਣ ਸਕਦਾ। ਗੱਲ ਕੀ, ਸਭ ਕੁਝ ਲੋੜ ਬੰਦਾ ਹੈ, ਇਕੱਲਾ ਵਾਹਿਗੁਰੂ ਵੀ ਇਕੱਲਾ ਹੈ। ਉਨ੍ਹਾਂ ਨੂੰ ਲੋੜ ਹੈ ਮਾਇਆ ਦੀ, ਸੂਖਮ ਨੂੰ ਲੋੜ ਹੈ ਸਤੂਲ ਦੀ, ਕਿਉਂਕਿ ਜੇ ਸੂਖਮ ਸਾਡੇ ਸਿਰ ਦਾ ਛਤਰ ਹੈ ਤਾਂ ਸੂਲ ਪ੍ਰਿਥਵੀ ਸਾਡੇ ਬਹਿਣ ਦਾ ਮੂੜਾ ਗਲੀਚਾ ਹੈ। ਪਿਆਰੇ ਵੀਰੋ, ਲੋੜ ਹੈ ਸਭ ਚੀਜ਼ਾਂ ਦੀ, ਜੋ ਕੁਝ ਠੀਕ ਹੈ, ਸੱਚ ਹੈ, ਸੋਹਣਾ ਹੈ, ਮਨਮੋਹਣਾ ਹੈ, ਜਗਮੋਹਣਾ ਹੈ। ਜੋ ਅੰਜ ਵੇਖਦੇ ਹਨ ਉਹ ਬਿਸਮਾਲ ਵਿਚ ਵਸਦੇ ਹਨ, ਧਰਤੀ ਉਪਰ ਨਹੀਂ, ਕਾਸ਼ ਉਪਰ ਨਹੀਂ, ਵਾਹਿਗੁਰੂ ਜੀ ਦੇ ਵਿਚ। ਪਰ ਵਾਹਿਗੁਰੂ ਜੀ ਜਰੇ ਜਰੇ ਵਿਚ ਹਨ, ਕਣੀ ਕਣੀ ਵਿਚ ਹਨ, ਦਾਣੇ ਦਾਣੇ ਵਿਚ ਹਨ। ਫਿਰ ਉਹ ਬਿਸਮਾਲ ਵਿਚ ਹੋ ਕੇ ਵੀ ਕੱਜਲ ਕੋਠੀਆਂ ਵਿਚ ਵੜਦੇ, ਗਰੀਬਾਂ ਲਈ ਆਟਾ ਪੀਂਦੇ, ਦਾਲਾਂ ਬਣਦੇ, ਪੱਖਾ ਫੇਰਦੇ, ਮੱਲ ਮਿਲਾਉਂਦੇ ਹਨ। ਕੱਜਲ ਕੋਠੀ ਵਿਚ ਵੜ ਕੇ ਵੀ ਉਹ ਸਾਫੋ ਸਾਫ ਪਾਕੋ ਪਾਕ ਰੱਬੀ ਨੂਰ ਹਨ। ਉਹ ਜਨਮ ਮਨ ਦੇ ਗੇੜੇ ਤੋਂ ਉਪਰ ਹਨ। ਮਰੇ ਨਾਹੀ ਸਦ ਸਦ ਹੀ ਜੀਵੇ, ਅਮਰ ਪਿਆ ਬਨਾਸੀ ਜੀਵੇ। ਨਾ ਕੋ ਆਵੇ ਨਾ ਕੋ ਜਾਵੇ, ਗੁਰਦੂਰ ਕੀ ਆਪਰਮੀ ਜਾਏ। ਜਦ ਚਾਰੇ ਪਾਸੇ ਵੇਖ ਕੇ ਸਭ ਕੁਝ ਚੰਗਾ ਹੈ, ਭਲਾ ਹੈ, ਆਖੀਏ ਤਦ ਹੀ ਬਿਸਮਾਰ ਦੇ ਰਸ ਨੂੰ ਚੂਹ ਸਕੀਦਾ ਹੈ। ਭਲਾ 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 ਤੇਰਾ ਰੂਪ, ਅਜ ਸੁੰਦਰ ਪਾਰ ਨੂਪ। ਨਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸਰਵਣ ਵਖਾਣੀ। ਪਵਿੱਤਰ 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 ਪਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਪਵਿੱਤਰ 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 ਪਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।